ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
पढ़ पढ़ आलम फाजिल हुयो, कदे अपने आप नू पढ़िया ही नहीं। जा जा बढ़दा मंदर मसीती, कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताड़े रूबरू पेश करने की कोशिश करांगा।
सात सौ सत्तर एम दे प्यारे प्यारे स्रोतियो, मेरा यानी कि डॉक्टर नरेंद्र रवि दा आप सब नू प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिस तरह के तुहानू पता ही है कि आपां हर संडे वाले दिन सवेरे 10 बजे तो लैके 11 बजे तक मैं ताड़ी सेवा दे विच प्रोग्राम माइंड एंड बॉडी लैके हाजिर हुन्ना। ये जिहड़ा माइंड एंड बॉडी प्रोग्राम है, इहदे विच आलमोस्ट 70-80% रूहानीयत जिहनू स्पिरिचुअल टच दिता जांदा है। इस तों इलावा असीं कुछ गल्लां पॉलिटिक्स दीआं भी करदे हां, लोकल पॉलिटिक्स भी है, इंडिया दी पॉलिटिक्स भी है, जिहड़ियां डिग्नरिटीज ने, जिहड़ियां सेलिब्रिटीज हुंदियां ने उहनां दे नाल भी इंटरव्यू करदे हां। ते फिर इस तों इलावा जदों भी कोई सानू डॉक्टर कनेडियन जां अमेरिकन मिलदे ने लाइसेंस, उहनां नाल हैल्थ इशू दे उत्ते भी गल्लबात करदे आं। इस तों इलावा मेरा यूट्यूब प्रोग्राम भी चलदा है, ये पाकिस्तान दे विच बड़ा पॉपुलर है, इंडिया दे विच भी सीगा। और मैं तुहानू इक रिक्वेस्ट करनी है कि जे तुसी मेरा चैनल यूट्यूब चैनल लाइक करदे हो, यूट्यूब जाके तुसी मेरा नाम पा दिओ, देख लोगे उहदे उत्ते डॉक्टर नरेंद्र रवि गोयल YouTube चैनल खुल जाएंगे। आलमोस्ट 280 मैंने वीलॉग्स किए ने वख-वख टॉपिक्स नू लैके। जे तुसी उन्हां नू पसंद करदे हो तां उन्हां नू सबसक्राइब कर दिओ, ते बैल जिहड़ी हुंदी है घंटी ओह खड़का लग उहनू दबा दिओ, ते आटोमैटिकली जदों भी मैं वीलॉग्स करदा ते ओह तुहानू सीधे पहुंच जाणगे। इह जिहड़ा सारा ही प्रोग्राम है ना, इह अरफा मुजफ्फर जी दे सहयोग दे नाल पेश कीता जांदा है। मैं जिवें कि हमेशा ही कहना कि जदों भी तुसी कुछ खरीदना है जां कुछ बेचना है, चाहे वह प्रॉपर्टी है, दुकान है, गैस स्टेशन है, फार्म हाउस है, कुछ भी है, वट्स एवर, जां बेचोगे जां खरीदोगे, जदों भी तुसी बेचना है जां खरीदना है, तीन चार बंदियां नाल जरूर राय कर लो। रियल स्टेट दे बंदे हुंदे ने, लाइसेंस हुंदे ने, चंगे भी हुंदे ने, माड़े भी हुंदे ने। मैं तां माड़ा किसे नूं कहिंदा ही नहीं, पर हर बंदा अपने अपने तरीके दे नाल उहदी इंटरप्रिटेशन करदा है। एक बंदे नूं बुलाउण दी थां ते तीन चार पंज बंदियां नूं बुला लो, एक तां तुहानूं उहदा फायदा यह हो जाएगा कि उस चीज़ दे बारे तुहानूं बिल्कुल क्लीयर हो जाएगा। जदों असीं बार बार एक गल नूं सुनदे हां, उहदे बारे ज्ञान लैंदे हां, ते सानूं पक्का विश्वास हो जांदा है। दूजी सानूं पहचान हो जांदी है वी किहड़ा साडे फायदे दा बंदा है, किहड़ा साडे फायदे दा नहीं है, किहड़ा साडे पैसे बचा दूगा, किहड़ा गोल मोल गल्लां करके पैरी हथ ला के मिठियां गल्लां करके सौजवाद दिखाउंदा है। क्योंकि अजकल ठगी दा जमाना है, 21वीं सदी है, ठग भी बड़े खतरनाक ने, पता ही नहीं लगता, ठग ही असली लगते ने, जेडे असली ने ओ ठग लगते ने उल्ट। तो इस करके मैं, क्योंकि आप भी मेरी जिंदगी दे तजर्बे ने, इस करके कहना कि ओ दिन देखण तो बाद फिर पछताओ कि मैं तां जा ठगिया गया, मैनूं तां लुट लिया, पहलां कुछ होर गल्लां करदा सी जां करदी सी, हुण इहने कुछ होर गल्लां करतीआं, उहदे नालों पहले ही कोरे करारे हो जाओ। इस करके तीन चार पांच रियल स्टेट दे बंदिआं नूं बुलाओ, आउणा उहनां ने तुहाडी मर्जी दे मुताबिक, क्योंकि पैसे उहनां ने कमाउणे ने। जदों तुसीं कोरे होवोंगे तां उहनां नाल गल्लबात करोगे भी किन्नी कमीशन लेगा, किन्नी नहीं देगा, किथे दवाएगा, मॉर्गेज किथे होगा, वकील किथे होगा, जो भी तुहाडे दिल दी गल ने, क्वेश्चन ने, जदों तीन चार बंदिआं नाल उही क्वेश्चन तुसीं पुछदे हो तुहानूं कलैरिटी हो जाती है ਕਿ ਕਿਹੜਾ ਬੰਦਾ ਤੁਹਾਡੇ ਲਈ ਵਫ਼ਾਦਾਰ ਹੋਏਗਾ। ਸੋ ਉਹਦੇ ਵਿੱਚ ਇੱਕ ਮੈਂ ਨਾਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ, ਸ਼ੁਰੂ ਤੋਂ ਕਰਦਾ, ਕੋਈ ਪੇਡ ਕਮਰਸ਼ੀਅਲ ਨਹੀਂ। ਔਰ ਇਮਾਨਦਾਰੀ ਦੇ ਨਾਲ ਅੱਜ ਤੱਕ ਉਹਨਾਂ ਨੇ ਕਦੇ ਵੀ ਮੈਨੂੰ ਨਹੀਂ ਕਿਹਾ ਕਿ ਡਾਕਟਰ ਸਾਹਿਬ ਮੇਰੇ ਬਾਰੇ ਦੋ ਸ਼ਬਦ ਕਹਿ ਦਿਆ ਕਰੋ। ਪਰ ਮੈਂ, ਮੇਰੀ ਅੰਤਰ ਆਤਮਾ ਇਹ ਗੱਲ ਕਹਿੰਦੀ ਹੈ ਕਿ ਅਸੀਂ ਕ੍ਰਿਟੀਸਾਈਜ਼ ਤਾਂ ਹਰੇਕ ਨੂੰ ਕਰੀ ਜਾਂਦੇ ਹਾਂ, ਮਾੜਾ ਤਾਂ ਹਰੇਕ ਦੇ ਵਿੱਚੋਂ ਕੋਈ ਨਾ ਕੋਈ ਲੱਭ ਹੀ ਜਾਂਦੇ ਹਾਂ। ਪਰ ਜੇ ਕੋਈ ਬੰਦਾ ਚੰਗਾ ਹੈ, ਉਹਦੇ ਲਈ ਦੋ ਸ਼ਬਦ ਬੋਲਣੇ ਉਹ ਸਾਡੇ ਲਈ ਬੜੀ ਮੁਸੀਬਤ ਹੈ। ਪਰ ਮੇਰੀ ਅੰਤਰ ਆਤਮਾ ਜੋ ਕੁਛ ਕਹਿ ਰਹੀ ਹੈ, ਇਸ ਕਰਕੇ ਮੈਂ ਅਰਫਾ ਜੀ ਦਾ ਨੰਬਰ ਕੀਤਾ, ਕਿਉਂਕਿ ਇਹਨਾਂ ਦੀ ਕਹਿਣੀ ਤੇ ਕਰਨੀ 100% ਉਹੀ ਹੈ। ਇਹ ਇਸ ਤਰ੍ਹਾਂ ਦੀ ਅੱਜ ਦੇ ਕਲਯੁਗ ਦਾ ਇਹਨਾਂ ਦੇ ਉੱਤੇ ਅਸਰ ਨਹੀਂ ਹੋਇਆ। ਕੰਟੈਂਟਮੈਂਟ ਹੈਗੀ, ਕੰਟੈਂਟਡ ਨੇ, ਕੋਈ ਹੇਰਾ ਫੇਰੀ ਨਹੀਂ, ਸਾਫ਼ ਸੁਥਰੀ ਗੱਲ ਕਰਨੀ ਹੈ। ਕੰਮ ਤੁਸੀਂ ਦਿਓ ਨਾ ਦਿਓ, ਕਿਉਂਕਿ ਇਹਨਾਂ ਦਾ ਵਿਸ਼ਵਾਸ ਹੈ ਕਿ ਰੋਜ਼ੀ ਰੋਟੀ ਦੇਣ ਵਾਲਾ ਤਾਂ ਅੱਲਾ ਤਾਲਾ ਹੈ, ਪਰ ਫੇਰ ਵੀ ਇੱਕ ਦੂਜੇ ਦੀ ਸਾਨੂੰ ਮਦਦ ਕਰਨ ਦੀ ਲੋੜ ਹੈ। ਸੋ ਇਸ ਕਰਕੇ ਇਹਨਾਂ ਨਾਲ ਗੱਲਬਾਤ ਕਰ ਲਓ, ਦੇਖ ਲਓ, ਜੇ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਇਨਸਾਨ ਨੇ, ਜੋ ਕੁਛ ਮੈਂ ਕਿਹਾ ਵਾਕਈ ਉਹਨਾਂ ਦੀ ਜੋ ਮੈਂ ਤਾਰੀਫ ਦੇ ਵਿੱਚ ਸ਼ਬਦ ਕਹਿਣਾ ਸੱਚੇ ਨੇ, ਤੁਸੀਂ ਇਹਨਾਂ ਨਾਲ ਡੀਲ ਕਰ ਲਓ, ਨਹੀਂ ਜਿੱਥੇ ਤੁਹਾਡਾ ਮਨ ਮੰਨੇ ਉੱਥੇ ਤੁਸੀਂ ਕਰੋ। ਬਸ ਮੈਂ ਤਾਂ ਇਹੀ ਕਹਿੰਦਾ ਵੀ ਟਰਾਈ ਕਰਨ ਦਾ ਕੋਈ ਨੁਕਸਾਨ ਨਹੀਂ। ਸੋ ਅਰਫਾ ਮੁਜ਼ੱਫਰ ਜੀ ਦਾ ਨੰਬਰ ਹੈਗਾ 6478986245, ਇਹਨਾਂ ਦਾ ਨੰਬਰ ਹੈ, ਫੋਨ ਕਰ ਲਓ, ਫੋਨ ਕਰਨ ਦਾ ਕੋਈ ਨੁਕਸਾਨ ਨਹੀਂ, ਤੇ ਜੇ ਤੁਹਾਡਾ ਮਨ ਮੰਨੇ ਤੇ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦੇ ਦਿਓ। ਪਰ ਜੇ ਤੁਸੀਂ ਡੀਲ ਕਰੋਗੇ ਇੱਕ ਗੱਲ, ਤੁਸੀਂ ਯਕੀਨ ਕਰਿਓ, ਫੇਰ ਤੁਹਾਨੂੰ ਪਤਾ ਲੱਗੂਗਾ ਬੰਦੇ ਬੰਦੇ ਵਿੱਚ ਕੀ ਫਰਕ ਹੈ। ਸੋ ਇੱਕ ਨਹਾਇਤ ਹੀ ਜਿਹੜੀ ਰੱਬ ਦੀ ਪਹੁੰਚੀ ਹੋਈ ਬੰਦੀ ਹੈ ਜਿਹੜੀ ਇਸ ਦੁਨੀਆਂ ਦੇ ਵਿੱਚ ਹੈ, ਜਿਹਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੈ, ਰੋਜ਼ੀ ਰੋਟੀ ਦਾ ਕਰਨਾ, ਪਰ ਉਹ ਹੇਰਾ ਫੇਰੀਆਂ ਜਾਂ ਨਹੀਂ ਆਉਂਦੀਆਂ ਇਹਨਾਂ ਨੂੰ। ਸੋ ਇਸ ਕਰਕੇ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਇਹ ਮੈਂ ਪ੍ਰੋਗਰਾਮ ਪੇਸ਼ ਕਰਦਾ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਵਹਿਮਾਂ ਭਰਮਾਂ ਦੇ ਉੱਤੇ, ਕਿ ਅਸੀਂ ਜਦੋਂ ਦੀ ਇਹ ਸ੍ਰਿਸ਼ਟੀ ਰਚੀ ਹੈ ਉਦੋਂ ਤੋਂ ਹੀ ਲੋਕਾਂ ਦੇ ਵਿੱਚ ਪਖੰਡਵਾਦ, ਵਹਿਮ, ਸੁਪਰਸਟੀਸ਼ੀਅਨਸ ਇਹ ਚੱਲਦੇ ਆ ਰਹੇ ਨੇ। ਹਕੀਕਤ ਨੂੰ ਕੋਈ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਜੋ ਦਾਦੇ ਨੇ ਕਿਹਾ ਉਹੀ ਪੋਤੇ ਨੇ ਕਿਹਾ, ਪੋਤੇ ਨੇ ਕਦੇ ਦਾਦੇ ਨੂੰ ਨਹੀਂ ਪੁੱਛਿਆ ਵੀ ਇਹਦਾ ਕੀ ਕਾਰਨ ਹੈ। ਬਸ ਮੰਨੀ ਜਾਂਦੇ ਹਾਂ ਜਦੋਂ ਕਿ ਅਸੀਂ ਹਕੀਕਤ ਨੂੰ ਸਮਝਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ। ਇਸ ਵਹਿਮਾਂ ਭਰਮਾਂ ਨੂੰ, ਇਸ ਜਾਤ ਪਾਤ ਨੂੰ, ਜੋ ਵੀ ਕੁਛ ਦੁਨੀਆਂ ਦੇ ਵਿੱਚ ਹੋ ਰਿਹਾ ਹੈ, ਉਸ ਨੂੰ ਸਮਝਣ ਦੇ ਲਈ ਅਸੀਂ ਅੱਜ ਕਬੀਰ ਸਾਹਿਬ, ਜਿਹੜੇ ਕਿ ਸ਼੍ਰੋਮਣੀ ਭਗਤ ਹੋਏ ਨੇ, ਮਹਾਨ ਸੰਤ ਹੋਏ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਦੀ ਬਾਣੀ ਦਰਜ ਹੈ, ਉਹਨਾਂ ਦੀਆਂ ਟੀਚਿੰਗਸ ਨੂੰ ਲੈ ਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਸਾਨੂੰ ਅਸਲੀ ਸ਼ੀਸ਼ਾ ਦਿਖਾਇਆ ਹੈ ਕਿ ਸਾਡਾ ਜਿਹੜਾ ਸਰੀਰ ਹੈ ਇਹਦਾ ਕੀ ਪਰਪਜ਼ ਹੈ, ਜ਼ਿੰਦਗੀ ਜਿਉਣ ਦਾ ਕੀ ਪਰਪਜ਼ ਹੈ, ਅਸੀਂ ਵਹਿਮਾਂ 'ਚ ਭਰਮਾਂ 'ਚ ਕਿਉਂ ਪਏ ਜਾਂਦੇ ਹਾਂ। ਹਰੇਕ ਧਰਮ ਆਪਣੇ ਆਪ ਨੂੰ ਸਮਝਦਾ ਕਿ ਮੈਂ ਹੀ ਹਾਂ, ਬਸ ਹੋਰ ਤਾਂ ਐਵੇਂ ਹੀ ਨੇ। ਸੋ ਉਹ ਧਰਮਾਂ ਦੇ ਬਾਰੇ ਕਬੀਰ ਸਾਹਿਬ ਕੀ ਕਹਿੰਦੇ ਨੇ, ਸੋ ਜਿਹੜੀ ਗੱਲ ਹੈ ਵੀ ਜਿਹੜਾ ਖੋਖਲਾਪਨ ਹੈ ਉਹਦੇ ਉੱਤੇ ਕਬੀਰ ਸਾਹਿਬ ਕੀ ਕਹਿੰਦੇ ਨੇ ਐਗਜ਼ਾਮਪਲਾਂ ਦੇ ਕੇ, ਅਤੇ ਉਹਨਾਂ ਦੀ ਬਾਣੀ ਦੇ ਵਿੱਚੋਂ ਆਪਾਂ ਗੱਲਬਾਤ ਸ਼ੁਰੂ ਕਰਾਂਗੇ। ਸੋ ਬਿਫੋਰ ਆਈ ਸਟਾਰਟ, ਅਤੇ ਆਪਾਂ ਇੱਕ ਕਬੀਰ ਸਾਹਿਬ ਦੀ ਬਾਣੀ ਦੇ ਵਿੱਚੋਂ ਕੋਈ ਸ਼ਬਦ ਸੁਣ ਲਈਏ, ਉਸ ਤੋਂ ਬਾਅਦ ਆਪਾਂ ਆਪਣੇ ਟੌਪਿਕ ਤੇ ਆਉਂਦੇ ਹਾਂ। ਤੁਸੀਂ ਵੀ ਜੇ ਗੱਲ ਕਰਨੀ ਹੈ, ਮੋਸਟ ਵੈਲਕਮ। ਸਟੂਡੀਓ ਦਾ ਨੰਬਰ ਹੈਗਾ 4166201778। ਤੁਸੀਂ ਜ਼ਰੂਰ ਕਬੀਰ ਸਾਹਿਬ ਦੀ ਬਾਣੀ ਨਾਲ ਸੰਬੰਧਿਤ ਜਾਂ ਵਹਿਮਾਂ ਭਰਮਾਂ ਦੇ ਉੱਤੇ ਕੋਈ ਵੀ ਗੱਲ ਕਰ ਸਕਦੇ ਹੋ, ਸਟੂਡੀਓ 'ਚ ਕਾਲ ਕਰ ਸਕਦੇ ਹੋ। ਲਓ ਪਹਿਲਾਂ ਸੁਣੋ ਇਹ ਗੀਤ ਕਬੀਰ ਸਾਹਿਬ ਦੇ ਸ਼ਬਦ।
ਮਿਟੇ ਨਾ ਦੋਸ਼ ਕਬੀਰਾ, ਗੁਰਬਿਨ ਮਿਟੇ ਨਾ
वेलकम बैक। जिस तरह के तानू पता ही है कि आप अज कबीर साहब जेडे के महान संत होए ने उन्ना दी बाणी दे विचों उन्ना ने जो भी पखंडवाद दा खंडन किता है सानू जातां पातां चो बाहर कढ़न दी कोशिश कीती अपनी बाणी ओ तां कढ़दे ने असीं फिर जाके लिबड़ जांदे आ गल तां प्रॉब्लम है साडी दुनिया दी। सो कबीर साहब दे बारे गलबात करांगे, पहला एक दो मिनट लई उन्ना दी लाइफ दे बारे गल कर लैंदे आ। कबीर साहब 120 साल इस दुनिया दे विच रहे, 1398 नूं ओह जिहड़ी वाराणसी है यूपी दे विच कांशी उत्थे पैदा होए सीगे ते 1518 नूं ओह मगहर, इहदे उत्ते वी गल्लबात करांगे कि मगहर दे बारे की इंपोर्टेंस है। सो उत्थे उन्हां दी डैथ हो गई, कबीर चोरा उत्थे उन्हां दी कवर बनी हुई है जिथे अज भी लोग जाके सजदा करदे ने। कबीर साहब दे फादर जेड़े सीगे ओ नीरू सीगे, जुलाहे सीगे, कपड़े बुन दा काम करदे सी ते नाल नाल वैद सी। उदों कोई MBBS ते MD डॉक्टर नहीं हुंदे सीगे, सगों हर पिंड दे विच जां नेड़े तेड़े दे पिंडां विच इक वैद हुंदा सी जिहनां के डॉक्टर तों ज्यादा उहनूं ज्ञान हुंदा सीगा, दवाइयां कुट के ओह लोकां दीआं बीमारियां नूं ठीक कर दिंदा सीगा। दिल दे विच भगती हुंदी, साफ सुथरे हुंदे, अज वाले डॉक्टर नहीं हैगे, सारे नहीं, अज वाले डॉक्टर नहीं हैगे जिहड़े के पैसे दे मगर रेस लाई भी है, सगों उदों साफ मन नाल लोकां दी ओह जिहड़ी सीगी ओह हैल्प करदे सी, हैल्थ दे बारे जिन्नी भी कोशिश हुंदी सी उन्हां दा काम सीगा हैल्प करना। सो जिहड़े फादर सी कबीर साहब दे ओह नीरू ते मां सीगी नीमू। सो इन्हां दे बारे इक होर मैं गल दसदा कि कबीर साहब दी जिहड़ी वाइफ सी ना माता लोई, मां लोई भी कहिंदे ने, ਉਹ ਦੁਨੀਆਂ ਦੀ ਕਹਿੰਦੇ ਬਹੁਤ ਖੂਬਸੂਰਤ ਔਰਤ ਸੀ ਫਿਜ਼ੀਕਲ ਤੇ ਨਾਲ ਨਾਲ ਅੰਦਰੋਂ ਬੜੀ ਤਰੱਕੀ ਕੀਤੀ ਸੀ। ਕਬੀਰ ਸਾਹਿਬ ਹੀ ਉਹਨਾਂ ਦੇ ਗੁਰੂ ਸੀਗੇ, ਉਹ ਕਬੀਰ ਸਾਹਿਬ ਨੂੰ ਆਪਣਾ ਗੁਰੂ ਮੰਨਦੀ ਸੀ ਤੇ ਅੰਦਰੋਂ ਮੈਡੀਟੇਸ਼ਨ ਇੰਨੀ ਕਰਦੀ ਸੀ ਕਿ ਉਹਦੇ ਅੰਦਰਲੇ ਪਰਦੇ ਖੁੱਲੇ ਹੋਏ ਸੀਗੇ। ਰੱਬ ਦੀਆਂ ਰਹਿਮਤਾਂ ਜੇ ਆਪਾਂ ਕਰੀਏ ਤਾਂ ਚਾਹੇ ਮੈਨੂੰ 10 ਦਿਨ ਬੁਲਾ ਲਓ, ਇੰਨੀਆਂ ਜਿਹੜੀਆਂ ਉਹਨਾਂ ਦੇ ਬਾਰੇ ਸਟੋਰੀਜ਼ ਨੇ। ਸੋ ਆਪਾਂ ਉਹਨਾਂ ਗੱਲਾਂ ਤੇ ਨਹੀਂ ਕਰਾਂਗੇ ਅੱਜ, ਸਿਰਫ ਆਪਾਂ ਪਖੰਡਵਾਦ ਦੇ ਉੱਤੇ ਗੱਲ ਕਰਾਂਗੇ। ਪਹਿਲੀ ਗੱਲ ਮੈਂ ਦੱਸ ਦਿੰਦਾ ਤੇ ਕਬੀਰ ਸਾਹਿਬ ਦਾ ਜਿਹੜਾ ਜਨਮ ਹੈ ਨਾ ਅਸਲੀ ਕੀ ਹੋਇਆ, ਡਿਫਰੈਂਟ ਡਿਫਰੈਂਟ ਹਿਸਟਰੀ ਵਿੱਚ ਸਟੋਰੀਜ਼ ਆਉਂਦੀਆਂ ਨੇ, ਪਰ ਜਿਹੜੀ ਮੈਜੋਰਟੀ ਲੋਕ ਮੈਜੋਰਟੀ ਹਿਸਟੋਰੀਅਨ ਮੰਨਦੇ ਨੇ ਕਿ ਇਹਨਾਂ ਦੇ ਮਾਂ ਬਾਪ ਜਿਹੜੇ ਸੀ ਨੀਰੂ ਤੇ ਨੀਮੂ ਸੀ, ਕਿਵੇਂ ਹੋਏ, ਇਹਨਾਂ ਦੇ ਪੇਟ ਚੋਂ ਨਹੀਂ ਹੋਏ ਕਬੀਰ ਸਾਹਿਬ। ਹੋਇਆ ਇਹ ਕਿ ਜਦੋਂ ਇਹਨਾਂ ਦੇ ਫਾਦਰ ਨੀਰੂ ਨੀਮੂ ਨੂੰ ਵਿਆਹ ਕੇ ਲਿਜਾ ਰਹੇ ਸੀਗੇ ਤਾਂ ਉਹਨੂੰ ਪਿਆਸ ਲੱਗੀ, ਤੋ ਪਿਆਸ ਲੱਗੀ ਤਾਂ ਉੱਥੇ ਇੱਕ ਗੰਗਾ ਜੀ ਦੇ ਕਿਨਾਰੇ, ਆਪਾਂ ਨੂੰ ਪਤਾ ਨਾ ਨਦੀ ਦੇ ਕਿਨਾਰੇ ਕਿਨਾਰੇ ਕੁਛ ਨਾ ਕੁਛ ਤਲਾਬ ਬਣਾ ਦਿੰਦੇ ਨੇ, ਸੋ ਉਹ ਜਿਹੜਾ ਤਲਾਬ ਸੀਗਾ ਉੱਥੇ ਇਹਨਾਂ ਨੂੰ ਪਿਆਸ ਲੱਗੀ ਤੇ ਇਹ ਉਹ ਤਲਾਬ ਤੇ ਪਾਣੀ ਪੀਣ ਗਏ ਤੇ ਉੱਥੇ ਦੇਖਿਆ ਕੋਈ ਬੱਚਾ ਪਿਆ ਛੋਟਾ ਜਿਹਾ, 1-2 ਦਿਨਾਂ ਦਾ ਹੋਣਾ। ਆਪਾਂ ਨੂੰ ਪਤਾ ਹੀ ਹੈ ਵੀ ਕਿਉਂ ਪਿਆ, ਕਿਉਂਕਿ ਕਿਹਾ ਜਾਂਦਾ ਵੀ ਉਹ ਜਿਹੜਾ ਬੱਚਾ ਸੀ ਕਿਸੇ ਕੁਆਰੀ ਪੰਡਿਤ ਕੁੜੀ ਸੀ ਉਹਦੇ ਪੈਦਾ ਹੋ ਗਿਆ, ਸੋ ਸਮਾਜ ਤੋਂ ਡਰਦੀ ਮਾਰੀ ਉੱਥੇ ਰੱਖਿਆ ਹੀ। ਤੇ ਜਦੋਂ ਨੀਮੂ ਜੀ ਨੇ ਉਹ ਬੱਚਾ ਚੱਕਿਆ ਵੀ ਬੜਾ ਸੋਹਣਾ, ਤੇ ਇਹਨਾਂ ਦੇ ਜਿਹੜੇ ਹਸਬੈਂਡ ਸੀਗੇ ਜਾਂ ਕਬੀਰ ਸਾਹਿਬ ਦੇ ਫਾਦਰ ਸੀ ਉਹ ਕਹਿੰਦੇ ਆਹ ਬੱਚਾ ਕੌਣ, ਉਹਨੇ ਗੱਲ ਦੱਸੀ ਵੀ ਇਹਨੂੰ ਨਾਲ ਲੈ ਕੇ ਜਾਣਾ। ਉਹ ਕਹਿੰਦੇ ਜੇ ਆਪਾਂ ਆਪਣੇ ਪਿੰਡ ਲੈ ਗਏ ਤੇ ਨਵੀਆਂ ਨਵੀਆਂ ਕਹਾਣੀਆਂ ਘੜੀਆਂ ਜਾਣਗੀਆਂ ਵੀ ਹਾਲੇ ਵਿਆਹ ਤਾਂ ਕੱਲ ਹੋਇਆ ਤੇ ਬੱਚਾ ਕਿੱਥੋਂ ਹੈ, ਤੇਰੇ ਕਰੈਕਟਰ ਬਾਰੇ ਅਸੈਸੀਨੇਸ਼ਨ ਹੋਊਗੀ। ਸੋ ਇਹਨੂੰ ਵਾਪਸ ਰੱਖਿਆ। ਸੋ ਪਤੀ ਦਾ ਹੁਕਮ ਮੰਨ ਕੇ ਜਦੋਂ ਵਾਪਸ ਰੱਖਣ ਚੱਲੀ ਉਹ ਕਹਿੰਦੀ ਮੈਂ ਰੱਖਦਾ ਨਹੀਂ ਹਾਂ, ਪਰ ਮੈਨੂੰ ਗੱਲ ਦੱਸੋ ਤੁਸੀਂ ਤਾਂ ਵੈਦ ਹੋ, ਡਾਕਟਰ ਹੋ, ਤੁਸੀਂ ਕੋਈ ਜਾਤ ਪਾਤ ਨਹੀਂ ਦੇਖਦੇ, ਕੋਈ ਹੋਰ ਨਹੀਂ ਦੇਖਦੇ, ਜਦੋਂ ਕੋਈ ਬੰਦਾ ਮੁਸੀਬਤ ਹੁੰਦਾ ਤੁਸੀਂ ਉਹਦੀ ਜਾਨ ਬਚਾਉਣੀ ਹੋ, ਪਰ ਆ ਬੱਚੇ ਨੂੰ ਤੁਸੀਂ ਕਹਿੰਦੇ ਉੱਥੇ ਰੱਖਿਆ, ਬੱਚਾ ਤਾਂ ਮਰ ਜੂਗਾ, ਇੱਕ ਪਾਸੇ ਲੋਕਾਂ ਦੀ ਜਾਨ ਬਚਾਉਣੀ ਇੱਕ ਪਾਸੇ ਮਰਵਾਉਣੀ ਹੋ। ਸੋ ਉਹਨੂੰ ਗਿਆਨ ਹੋ ਗਿਆ, ਉਹ ਕਹਿੰਦਾ ਚੱਲ ਦੇਖੀ ਜਾਓ ਜੋ ਕੁਛ ਵੀ ਇਹਨੂੰ ਲੈ ਆਓ। ਸੋ ਇਸ ਤਰ੍ਹਾਂ ਕਬੀਰ ਸਾਹਿਬ ਦੀ ਪਰਵਰਿਸ਼ ਜਿਹੜੀ ਹੈਗੀ ਉਹਨਾਂ ਦੇ ਫਾਦਰ ਨੀਰੂ ਤੇ ਨੀਮੂ ਨੇ ਕੀਤੀ ਸੀਗੀ। ਗੁਰੂਦੇਵ ਸੀਗੇ ਇਹਨਾਂ ਦੇ, ਰਾਮਾਨੰਦ ਉਹ ਹਿੰਦੂ ਸੀਗੇ, ਇਹਨਾਂ ਨੂੰ ਕਿਉਂਕਿ ਮੁਸਲਮਾਨ ਮੰਨਿਆ ਜਾਂਦਾ, ਮਾਂ ਬਾਪ ਜੁਲਾਹੇ ਸੀਗੇ, ਮੁਸਲਿਮ ਸੀਗੇ, ਤੇ ਨਾਲ ਹੀ ਕੁਛ ਕਿਹਾ ਜਾਂਦਾ ਵੀ ਇਹਨਾਂ ਵਿੱਚ ਹਿੰਦੂ ਧਰਮ ਦੇ ਵਿੱਚ ਗੱਲਾਂ ਸੀਗੀਆਂ, ਪਰ ਇਹਨਾਂ ਨੇ ਦੋਨਾਂ ਧਰਮਾਂ ਨੂੰ ਜਿਹੜੇ ਆਪਣੇ ਆਪ ਨੂੰ ਸ੍ਰੇਸ਼ਟ ਸਮਝਦੇ ਨੇ, ਹਿੰਦੂ ਕਹਿੰਦੇ ਨੇ ਜੀ ਅਸੀਂ ਵੀ ਸਭ ਤੋਂ ਉੱਪਰ ਹਾਂ, ਮੁਸਲਮਾਨ ਐਵੇਂ ਹੀ ਨੇ,
ਮੁਸਲਮਾਨ ਕਹਿੰਦੇ ਨੇ ਉਹ ਤਾਂ ਐਵੇਂ ਹੀ ਨੇ, ਉਹਨਾਂ ਨੂੰ ਕੀ ਪਤਾ, ਅਸੀਂ ਸਭ ਤੋਂ ਉੱਪਰ ਹਾਂ। ਪਰ ਇਹਨਾਂ ਨੇ ਉਹਦੇ ਵਿੱਚ ਜਿਹੜੀ ਸੀ ਨਾ ਗੁੱਦਾ, ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਚੰਗੇ ਧਰਮਾਂ ਦੇ ਵਿੱਚ, ਦੋਨਾਂ ਧਰਮਾਂ ਦੇ ਵਿੱਚ ਚੰਗਿਆਈਆਂ ਵੀ ਨੇ ਤੇ ਪਰ ਨਾਲ ਨਾਲ ਇਹ ਪਖੰਡਵਾਦ ਵੀ ਕਰਦੇ ਨੇ, ਰੀਤੀ ਰਿਵਾਜਾਂ ਚ ਪਏ ਨੇ ਜਿਹੜੇ ਕਿ ਉਹਦੀ ਕੋਈ ਵੈਲਿਊ ਨਹੀਂ ਹੈਗੀ। ਦੇਖੋ ਜਦੋਂ ਕਬੀਰ ਸਾਹਿਬ 2 ਸਾਲ ਦੇ ਸੀ ਨਾ, 2 ਸਾਲ ਦਾ ਬੱਚਾ, ਸੋ ਦਿਮਾਗ ਚ ਪਾ ਕੇ ਦੇਖੋ, ਇਹ ਆਪਣੇ ਮਾਂ ਬਾਪ ਕੋਲੇ ਗਏ ਜਿਹੜੇ ਕੋ ਖੱਡੀਆਂ ਕੱਪੜਾ ਬੁਣ ਰਹੇ ਸੀਗੇ, ਉੱਥੇ ਜਾ ਕੇ ਕਹਿੰਦੇ ਕਿ ਬਿਸਮਿਲਾ ਰਹਿਮਾਨ ਰਹੀਮ। ਇਹਦਾ ਮਤਲਬ ਕਿ ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਨਾ, ਉਹ ਪਰਮਾਤਮਾ ਦਾ, ਅੱਲਾ ਦਾ, ਖੁਦਾ ਦਾ ਨਾਂ ਲੈ ਕੇ ਸ਼ੁਰੂ ਕਰਦੇ ਹਾਂ। ਜਦੋਂ ਬੱਚੇ ਨੂੰ ਦੇਖਿਆ, ਮੇਰੇ ਵਰਗਾ 72 ਸਾਲ ਦਾ ਜੇ ਮੈਂ ਕਦੇ ਨਹੀਂ ਬੋਲਿਆ ਤੇ ਮੈਨੂੰ ਬੋਲਣਾ ਬੜਾ ਮੁਸ਼ਕਲ ਲੱਗ ਰਿਹਾ ਕਿ 2 ਸਾਲ ਦਾ ਬੱਚਾ ਇਹ ਬਿਸਮਿਲਾ ਰਹਿਮਾਨ ਰਹੀਮ ਕਹਿ ਰਿਹਾ। ਉਹਨੇ ਪੁੱਛਿਆ, ਬੇਟਾ ਤੂੰ ਇਹ ਕਿੱਥੋਂ ਸਿੱਖਿਆ? ਵੀ ਅੰਮੀ ਤੋਂ ਸਿੱਖਿਆ, ਵੀ ਮਾਂ ਤੋਂ ਸਿੱਖਿਆ? ਉਹ ਕਹਿੰਦਾ ਨਹੀਂ। ਮੰਮੀ ਕਹਿੰਦੀ ਫਿਰ ਤੈਨੂੰ ਅੱਬੂ ਨੇ ਸਿਖਾਇਆ? ਉਹ ਕਹਿੰਦਾ ਨਹੀਂ। ਕਹਿੰਦਾ ਫਿਰ ਤੈਨੂੰ ਇਹ ਕਿਵੇਂ ਪਤਾ ਲੱਗਿਆ? ਕਹਿੰਦਾ ਬੱਚਾ ਕਹਿੰਦਾ ਤੋਤਲੀ ਜੀ ਆਵਾਜ਼ ਚ, ਕਹਿੰਦਾ ਜਦੋਂ ਮੈਂ ਮਸਜਿਦ ਦੇ ਕੋਲੋਂ ਦੀ ਨਿਕਲਦਾ ਨਾ, ਮਸਜਿਦ ਦੇ ਕੋਲੋਂ ਦੀ, ਮੌਸਕ ਦੇ ਕੋਲੋਂ ਦੀ, ਤਾਂ ਉਹਦੇ ਉੱਥੇ ਜਿਹੜੀ ਹਵਾ ਚੱਲਦੀ, ਮੈਂ ਅੰਦਰ ਤਾਂ ਕਦੇ ਗਿਆ ਨੀ, ਜਦੋਂ ਕੋਲੋਂ ਨਿਕਲ ਕੇ ਇੱਥੇ ਆਉਣਾ ਤਾਂ ਉਹ ਹਵਾਵਾਂ ਦੇ ਵਿੱਚ ਇਹ ਆਵਾਜ਼ ਵੀ ਨਹੀਂ ਸੁਣਾਈ ਦਿੰਦੀ ਹੈ, ਬਿਸਮਿਲਾ ਰਹਿਮਾਨ ਰਹੀਮ। ਸੋ ਇਹ ਦੇਖੋ ਕਿ ਇਹ ਦੱਸਣ ਦੀ ਕੋਸ਼ਿਸ਼ ਕਬੀਰ ਸਾਹਿਬ ਨੇ ਅੱਗੇ ਜਾ ਕੇ ਜਦੋਂ ਵੱਡੇ ਹੋ ਗਏ ਕੀਤੀ ਕਿ ਜਿਹੜੇ ਬੰਦੇ ਕਹਿੰਦੇ ਨੇ ਵੀ ਅੱਲਾਹ ਖੁਦਾ ਮਸਜਿਦ ਦੇ ਅੰਦਰ ਹੈ, ਉਹ ਕਹਿੰਦੇ ਮਸਜਿਦ ਦੇ ਅੰਦਰ ਹੈ ਤੇ ਫਿਰ ਬਾਹਰ ਕੌਣ ਹੈ? ਸਾਰੀ ਦੁਨੀਆਂ ਦੇ ਵਿੱਚ ਅੱਲਾਹ ਖੁਦਾ ਨੇ ਤਾਂ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਜੇ ਉਹ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਤਾਂ ਠੀਕ ਹੈ ਮਸਜਿਦ ਚ ਵੀ ਹੋਊਗਾ, ਪਰ ਇਹ ਕਹਿਣਾ ਕਿ ਸਿਰਫ ਮਸਜਿਦ ਦੇ ਅੰਦਰ ਹੀ ਹੈ ਤੇ ਬਾਹਰ ਨਹੀਂ ਹੈ, ਇਸ ਗੱਲ ਦਾ ਕਬੀਰ ਸਾਹਿਬ ਨੇ ਖੰਡਨ ਕੀਤਾ। ਫਿਰ ਨਾਲ ਹੀ ਉਹਨਾਂ ਨੇ ਕਿਹਾ, ਨਾਲ ਕੀ ਕਿਹਾ ਕਿ ਜਿਹੜੇ ਬੰਦੇ ਹਿੰਦੂ ਇਹ ਕਹਿੰਦੇ ਨੇ ਕਿ ਮੰਦਰ ਦੇ ਵਿੱਚ ਹੀ ਪਰਮਾਤਮਾ ਹੈ ਤੇ ਮੰਦਰ ਤੋਂ ਫਿਰ ਬਾਹਰ ਕੀ ਹੈ? ਉਹਨਾਂ ਨੇ ਵੱਡੇ ਹੋ ਕੇ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਅਨੁਰਾਗ ਸਾਗਰ ਇੱਕ ਬਹੁਤ ਵੱਡੀ ਬੁੱਕ ਹੈ ਜਿਹਦੇ ਵਿੱਚ ਅੰਦਰਲੇ ਪਰਦੇ ਖੋਲੇ ਗਏ ਨੇ, ਹੋਰ ਵੀ ਬੁੱਕਸ ਨੇ, ਪਰ ਅਨੁਰਾਗ ਸਾਗਰ ਦੇ ਵਿੱਚ ਦੱਸਿਆ ਗਿਆ ਵੀ ਅਸੀਂ ਆਪਣੀ ਸੁਰਤ ਨੂੰ ਅੰਦਰ ਕਿਵੇਂ ਲਿਜਾ ਕੇ ਪਰਮਾਤਮਾ ਦੇ ਨਾਲ ਮਿਲਾ ਸਕਦੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀਗਾ, ਇਫ ਅੱਲਾ ਵੀ ਵਿਦ ਇਨ ਮੌਸਕ ਦੈਨ ਟੂ ਹੂਮ ਡਸ ਦਾ ਵਰਲਡ ਬਿਲੋਂਗ, ਜੇ ਅੱਲਾ ਸਿਰਫ ਮਸਜਿਦ ਦੇ ਵਿੱਚ ਹੈ ਤਾਂ ਬਾਹਰ ਫਿਰ ਦੁਨੀਆ ਕਿਹਨੇ ਬਣਾਈ ਹੈ? ਫਿਰ ਉਹਨਾਂ ਨੇ ਕਿਹਾ, ਇਫ ਰਾਮ ਇਜ਼ ਵਿਦ ਇਨ ਦਾ ਟੈਂਪਲ ਦੈਨ ਵਟ ਇਜ਼ ਆਊਟਸਾਈਡ, ਜੇ ਟੈਂਪਲ ਦੇ ਵਿੱਚ ਹੈ ਤੇ ਬਾਹਰ ਕੀ ਹੈ? ਕਿਹਾ ਜਾਂਦਾ ਹੈ ਕਿ ਹਿੰਦੂ ਕਹਿੰਦੇ ਨੇ ਕਿ ਹਰੀ ਜਿਹੜਾ ਪਰਮਾਤਮਾ ਹੈ, ਹਰੀ ਇਜ਼ ਇਨ ਦਾ ਈਸਟ ਐਂਡ ਅੱਲਾ ਜਿਹੜੇ ਵਿਸ਼ਵਾਸ ਕਰਦੇ, ਅੱਲਾ ਇਜ਼ ਇਨ ਦਾ ਬੈਸਟ, ਮੱਕੇ ਮਦੀਨੇ ਹੈ। ਉਹ ਕਹਿੰਦੇ, ਕਬੀਰ ਸਾਹਿਬ ਕਹਿੰਦੇ, ਲੁੱਕ ਵਿਦ ਇਨ ਯੂਰ ਹਾਰਟ ਐਂਡ ਯੂ ਵਿਲ ਫਾਈਂਡ, ਜਦੋਂ ਤੁਸੀਂ ਅੰਦਰ ਵੜੋਗੇ ਤੁਹਾਨੂੰ ਅੱਲਾ ਵੀ ਮਿਲ ਜੂਗਾ, ਤੁਹਾਨੂੰ ਰਾਮ ਵੀ ਮਿਲ ਜੂਗਾ। ਕਹਿਣ ਦਾ ਮਤਲਬ ਕਬੀਰ ਸਾਹਿਬ ਨੇ ਦੱਸਿਆ ਕਿ ਅੱਲਾ ਕਹੋ ਚਾਹੇ ਰਾਮ ਕਹੋ, ਹਰੀ ਕੇ ਹਜ਼ਾਰ ਨਾਮ, ਜਿਹੜੇ ਪਰਮਾਤਮਾ ਦੇ ਹਜ਼ਾਰਾਂ ਹੀ ਨਾਮ ਨੇ, ਪਰ ਜਿਹੜੇ ਉਹ ਨਾਮ ਰੱਖੇ ਵੇ ਨੇ ਉਹ ਕਿਸੇ ਤਾਕਤ ਦੇ ਰੱਖੇ ਨੇ। ਜਦੋਂ ਵੀ ਕੋਈ ਬੰਦਾ ਮਿਹਨਤ ਕਰਕੇ ਅੰਦਰ ਗਿਆ, ਅੰਦਰਲਾ ਪਰਦਾ ਉਹਨੂੰ ਖੁੱਲ ਗਿਆ, ਤਾਂ ਉਸ ਨੇ ਜਦੋਂ ਉਸ ਤਾਕਤ ਦੇ ਦਰਸ਼ਨ ਕੀਤੇ ਤਾਂ ਖੁਸ਼ ਹੋ ਕੇ ਉਹਦਾ ਕੋਈ ਨਾ ਕੋਈ ਨਾਂ ਰੱਖ ਦਿੰਦਾ। ਜਿਸ ਤਰ੍ਹਾਂ ਜਦੋਂ ਬੱਚਾ ਘਰ ਦੇ ਵਿੱਚ ਜੰਮਦਾ ਤਾਂ ਦਾਈ ਉਹਨੂੰ, ਜਿਹੜੀ ਨਰਸ ਆ, ਉਹ ਕੋਈ ਕੁਛ ਕਹਿ ਦਿੰਦੀ ਹੈ, ਮਾਂ ਕੁਛ ਕਹਿ ਦਿੰਦੀ ਹੈ, ਚਾਚੀਆਂ ਤਾਈਆਂ ਕੁਛ ਕਹਿ ਦਿੰਦੀਆਂ ਨੇ। ਅਸੀਂ ਆਪਣੀ 20-25 ਸਾਲ ਦੀ ਉਮਰ ਦੇ ਜੋ ਵਿਆਹ ਗਿਆ, ਘਰ ਵਾਲੀ ਹਨੀ ਹਨੀ ਕਹਿਣ ਲੱਗ ਜਾਂਦੀ ਹੈ। ਸੋ ਅਸੀਂ 20-25 ਸਾਲ ਚ ਆਪਣੇ ਕਿੰਨੇ ਨੌ ਰੱਖੇ ਨੇ, ਤੇ ਉਹ ਪਰਮਾਤਮਾ, ਉਹ ਅੱਲਾ ਖੁਦਾ ਤਾਂ ਹਜ਼ਾਰਾਂ ਸਾਲਾਂ ਕਰੋੜਾਂ ਸਾਲਾਂ ਤੋਂ ਇੱਥੇ ਅੱਜ ਦੀ ਸ੍ਰਿਸ਼ਟੀ ਬਣੀ ਹੈ, ਉਹਨੇ ਹੀ ਬਣਾਈ ਹੈ, ਤੇ ਉਹਦੇ ਕਿੰਨੇ ਨੌ ਰੱਖੇ ਹੋਣਗੇ? ਸੋ ਨੌ ਰੱਖਣਾ ਕੁਛ ਹੋਰ ਚੀਜ਼ ਹੈ, ਲੇਕਿਨ ਤਾਕਤ ਕੋਈ ਹੋਰ ਚੀਜ਼ ਹੈ। ਮੇਰੇ ਹੱਥ ਦੇ ਵਿੱਚ ਆ ਕੱਪ ਦੇ ਵਿੱਚ ਚਾਹ ਦਾ ਕੱਪ ਹੈ, ਚਾਹ ਕਹਿ ਲਓ, ਟੀ ਕਹਿ ਲਓ, ਕਾਹਵਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਅਸਲ ਦੇ ਵਿੱਚ ਤਾਂ ਉਹ ਹੈ ਜਿਹੜੀ ਕਿ ਪਾਣੀ ਦੇ ਵਿੱਚ ਖੰਡ ਮਿਲਾ ਕੇ ਤੇ ਨਾਲ ਚਾਹ ਪੱਤੀ ਪਾ ਕੇ ਬਣਾਈ ਹੈ। ਨੌ ਜੋ ਮਰਜ਼ੀ ਰੱਖ ਲਓ, ਗੱਲ ਉਹ ਤਾਕਤ ਦੀ ਹੈ। ਸੋ ਕਬੀਰ ਸਾਹਿਬ ਨੇ ਇਹੀ ਕਿਹਾ ਕਿ ਜੇ ਤੁਸੀਂ ਕਹਿੰਦੇ ਹੋ ਵੀ ਹਿੰਦੂ ਕਹਿੰਦੇ ਮੰਦਰਾਂ ਦੇ ਵਿੱਚ ਹੈ, ਉਹ ਕਹਿੰਦੇ ਮਸਜਿਦ ਦੇ ਵਿੱਚ ਹੈ, ਕਹਿੰਦੇ ਤੁਸੀਂ ਮਿਹਨਤ ਕਰਕੇ ਅੰਦਰ ਜਾਓ, ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਮੁਸਲਮਾਨਾਂ ਦਾ ਅੱਲਾ ਤੇ ਹਿੰਦੂਆਂ ਦਾ ਹਰੀ ਉਹ ਸਾਡੇ ਅੰਦਰ ਹੀ ਬੈਠਾ ਹੈ। ਹਾਂਜੀ, ਸੋ ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਐਂ ਦੱਸ ਵੀ ਤੂੰ ਹਿੰਦੂ ਹੈ ਕਿ ਤੂੰ ਮੁਸਲਮਾਨ ਹੈ, ਇਹਦੀ ਵੀ ਇੱਕ ਸਟੋਰੀ ਹੈ, ਮੈਂ ਤੁਹਾਨੂੰ ਸੁਣਾਈ ਦਿੰਦਾ, ਮੇਰੀ ਯਾਦ ਆ ਗਈ। ਇਹਨੂੰ ਫੜ ਕੇ, ਕਿਉਂਕਿ ਜਦੋਂ ਵੱਡੇ ਹੋਏ ਇਹ ਹਿੰਦੂਆਂ ਦੇ ਪਖੰਡਵਾਦ ਨੂੰ ਵੀ ਨਿੰਦਦੇ ਸੀਗੇ, ਮੁਸਲਮਾਨਾਂ ਦੇ ਪਖੰਡਵਾਦ ਨੂੰ ਵੀ ਨਿੰਦਦੇ ਸੀਗੇ। ਇਹਨੂੰ ਫੜ ਕੇ ਸੁਲਤਾਨ ਲੋਧੀ ਉਸ ਵੇਲੇ ਰਾਜਾ ਸੀਗਾ ਉਹਦੇ ਕੋਲ ਲੈ ਗਏ, ਤੇ ਉਹ ਵੀ ਬੜਾ ਫਨੈਟਿਕ ਸੀਗਾ। ਉਹਨੇ ਕਹਿ ਦੇ ਹੱਥ ਪੈਰ ਬੰਨ ਕੇ ਵੀ ਮੈਨੂੰ ਵੀ ਸਲਾਮ ਨਹੀਂ ਕੀਤਾ। ਉਹਨੇ ਪੁੱਛਿਆ ਵੀ ਤੂੰ ਹਿੰਦੂ ਹੈ, ਉਹ ਤੂੰ ਮੁਸਲਮਾਨ ਹੈ, ਚੁੱਪ ਰਿਹਾ। ਉਹ ਕਹਿੰਦਾ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ, ਮੈਂ ਤਾਂ ਆਮ ਏ ਚਾਈਲਡ ਆਫ ਅੱਲਾ ਐਂਡ ਰਾਮ, ਮੈਂ ਤਾਂ ਅੱਲਾ ਦਾ ਵੀ ਬੇਟਾ ਤੇ ਰਾਮ ਦਾ ਵੀ ਬੇਟਾ। ਉਹਨਾਂ ਨੇ ਚੱਕ ਕੇ ਪੱਥਰਾਂ ਨਾਲ ਬੰਨ ਕੇ ਸੰਗਲ ਬੰਨ ਕੇ ਦਰਿਆ ਦੇ ਵਿੱਚ ਗੰਗਾ ਹੀ ਸਿੱਟਤਾ। ਕਹਿੰਦੇ ਉਹ ਸੰਗਲ ਹੀ ਟੁੱਟ ਗਏ ਤੇ ਉੱਪਰ ਆ ਗਏ, ਕਿਉਂਕਿ ਪਰਮਾਤਮਾ ਦੀ ਲੀਲਾ ਬੜੀ ਨਿਆਰੀ ਹੈ। ਚਾਹੇ ਤੁਸੀਂ ਮੁਸਲਿਮ ਹਿਸਟਰੀ ਪੜ੍ਹ ਕੇ ਦੇਖ ਲਓ, ਚਾਹੇ ਹਿੰਦੂ ਹਿਸਟਰੀ ਪੜ੍ਹ ਕੇ ਦੇਖ ਲਓ, ਇਜ਼ਰਾਈਲ ਹਿਸਟਰੀ ਪੜ੍ਹ ਕੇ ਦੇਖ ਲਓ, ਅਸੀਂ ਲੋਕ ਇੱਕ ਦੂਜੇ ਨਾਲ ਨਫ਼ਰਤ ਕਰਦੇ ਹਾਂ, ਜਦੋਂ ਕਿ ਪਰਮਾਤਮਾ ਇੱਕ ਤਾਕਤ ਹੈ ਤੇ ਉਹਦੀਆਂ ਲੀਲਾ ਜਿਹੜੀਆਂ ਨੇ, ਉਹਦੀਆਂ ਜਿਹੜੀਆਂ ਐਕਸ਼ਨਸ ਨੇ, ਉਹ ਡਿਫਰੈਂਟ ਨੇ, ਅਚੰਭੇ ਵਾਲੇ ਨੇ, ਜਿਹਨੂੰ ਕਿ ਐਕਸਪਲੇਨ ਕਰਨਾ ਬੜਾ ਮੁਸ਼ਕਲ ਹੈ। ਸੋ ਇਸ ਕਰਕੇ ਇਨ੍ਹਾਂ ਨੇ ਪਖੰਡਵਾਦ ਨੂੰ ਨਿੰਦਿਆ। ਛੋਟੀ ਜਿਹੀ ਉਮਰ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਪਹਿਲਾਂ ਦੱਸ ਦਿੰਦੇ ਕਿ ਜੋ ਕਹਿੰਦੇ ਸੀਗੇ ਵੀ ਰਾਮ ਕਿੱਥੇ ਆ, ਪਰਮਾਤਮਾ ਕਿੱਥੇ ਆ, ਅੱਲਾ ਕਿੱਥੇ ਆ, ਉਹ ਕਹਿੰਦੇ ਵਸਤੂ ਕਹੀਂ ਢੂੰਡੇ ਕਹੀਂ ਕਿਵ ਵਿਦ ਆਵੈ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਬਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਕਬੀਰ ਸਾਹਿਬ ਨੇ ਬਾਣੀ ਚ ਦੱਸਿਆ ਵੀ ਚੀਜ਼ ਕਿਤੇ ਪਈ ਹੈ, ਲੱਭਦੇ ਕਿਤੇ ਆ, ਕਦੇ ਲੱਭੂਗੀ, ਉਦੋਂ ਹੀ ਲੱਭੂਗੀ ਨਾ ਜਿੱਥੇ ਚੀਜ਼ ਹੈਗੀ, ਜਦੋਂ ਅਸੀਂ ਉੱਥੇ ਪਹੁੰਚਾਂਗੇ। ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ, ਤੁਸੀਂ ਜਿੰਨੇ ਮਰਜ਼ੀ ਪਹਾੜਾਂ ਤੇ ਜਾਇਓ, ਸਰੋਵਰਾਂ ਜਾਇਓ, ਕਿਤਾਬਾਂ ਪੜ੍ਹਿਓ, ਮਸਜਿਦ ਜਾਇਓ, ਮੰਦਰ ਜਾਇਓ, ਗੁਰਦੁਆਰੇ ਜਾਇਓ, ਜਿੱਥੇ ਮਰਜ਼ੀ ਜਾਇਓ, ਜਿੰਨਾ ਚਿਰ ਤੱਕ ਪਰਮਾਤਮਾ ਸਾਡੇ ਅੰਦਰ ਬੈਠਾ, ਜਦੋਂ ਅਸੀਂ ਅੰਦਰ ਬਣਾਂਗੇ ਤੇ ਉਦੋਂ ਸਾਨੂੰ ਪਰਮਾਤਮਾ ਮਿਲ ਜੂਗਾ। ਤੇ ਅੰਦਰ ਕਿਵੇਂ ਬਣਾਂਗੇ, ਕਿਵੇਂ ਲੱਭਾਂਗੇ, ਉਹਦੇ ਲਈ ਕਿਸੇ ਸਾਨੂੰ ਭੇਤੀ ਦੀ ਲੋੜ ਹੈ, ਕਿਸੇ ਗੁਰੂ ਦੀ ਲੋੜ ਹੈ, ਕਿਸੇ ਕਾਮਲ ਮੁਰਸ਼ਦ ਦੀ ਲੋੜ ਹੈ, ਜਿਹੜਾ ਕਿ ਖੁਦ ਅੰਦਰ ਜਾਂਦਾ ਹੋਵੇ, ਜਿਹਨੇ ਖੁਦ ਅੰਦਰ ਪਰਮਾਤਮਾ ਨੂੰ ਪ੍ਰਗਟ ਕਰ ਲਿਆ ਹੋਵੇ। ਜਦੋਂ ਅਸੀਂ ਉਹਦੀ ਲੜ ਲੱਗਾਂਗੇ, ਉਹਦੀ ਤਕਨੀਕ ਦੇ ਮੁਤਾਬਕ, ਉਹਦੀ ਟੈਕਨੀਕ ਦੇ ਮੁਤਾਬਕ ਪ੍ਰੈਕਟੀਕਲ ਸ਼ੇਪ ਦਿਆਂਗੇ, ਤਾਂ ਅਸੀਂ ਵੀ ਉੱਥੇ ਪਹੁੰਚ ਜਾਂਗੇ ਜਿੱਥੇ ਕਿ ਸਾਡਾ ਗੁਰੂ ਪਹੁੰਚਿਆ। ਕਬੀਰ ਸਾਹਿਬ ਨੇ ਆਪਣੇ ਗੁਰੂ ਨੂੰ ਸਮਝਾਉਣ ਦੇ ਲਈ, ਹਾਲਾਂਕਿ ਗੁਰੂ ਤੋਂ ਸਿੱਖਿਆ ਲਈ ਜਾਂਦੀ ਹੈ, ਹਿਸਟਰੀ ਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਇਹਨਾਂ ਦੇ ਗੁਰੂ ਨੇ ਖੁਦ ਮੰਨਿਆ ਸੀ ਕਿ ਅੱਜ ਤੱਕ ਗੁਰੂ ਤੋਂ ਸਿਸ਼ ਗਿਆਨ ਲੈਂਦੇ ਨੇ, ਪਰ ਇਹ ਗੱਲ ਅੱਜ ਤੋਂ ਸ਼ੁਰੂ ਹੋ ਜੂਗੀ ਕਿ ਨਹੀਂ, ਹਮੇਸ਼ਾ ਗੁਰੂ ਤੋਂ ਗਿਆਨ ਸ਼ਿਸ਼ ਨਹੀਂ ਲੈਂਦਾ, ਕਈ ਵਾਰੀ ਸ਼ਿਸ਼ ਗੁਰੂ ਤੋਂ ਗਿਆਨ ਲੈ ਕੇ ਵੀ ਗੁਰੂ ਤੋਂ ਅੱਗੇ ਨਿਕਲ ਜਾਂਦਾ। ਕਿਵੇਂ? ਜਿਹੜੇ ਰਾਮਾਨੰਦ ਸੀਗੇ, ਪਹਿਲਾਂ ਮੈਂ ਦੱਸਦਾ ਉਹਨਾਂ ਤੋਂ ਨਾਮਦਾਨ ਗੁਰੂ ਕਿਵੇਂ ਧਾਰਿਆ ਸੀ। ਰਾਮਾਨੰਦ ਇੱਕ ਹਿੰਦੂ ਸੀਗੇ, ਉਹਨਾਂ ਦਿਨਾਂ ਦੇ ਵਿੱਚ ਜਾਤ ਪਾਤ ਸੀ, ਉੱਚੀਆਂ ਜਾਤਾਂ, ਨੀਵੀਆਂ ਜਾਤਾਂ, ਉਹਨਾਂ ਜਾਤ ਦੇ ਵਿੱਚ ਦੂਜੇ ਬੰਦਿਆਂ ਨੂੰ, ਕਿਉਂਕਿ ਕਾਨੂੰਨ ਇਸ ਲੋਕ ਵਿਸ਼ਵਾਸ ਕਰਦੇ ਸੀਗੇ, ਤੇ ਜਿਹੜੇ ਨਹੀਂ ਕਰਦੇ ਸੀ ਉਹਨਾਂ ਨਾਲ ਫਿਰ ਅੱਤਿਆਚਾਰ ਹੁੰਦੇ ਸੀਗੇ। ਰਾਮਾਨੰਦ ਦੀ ਉੱਚੀ ਜਾਤ ਸੀਗਾ, ਕਿ ਪੰਡਿਤ ਸੀਗੇ, ਕਬੀਰ ਸਾਹਿਬ ਜਲਾਏ ਸੀਗੇ, ਨੀਚੀ ਜਾਤ ਦੇ ਸੀਗੇ, ਤੇ ਇਹਨਾਂ ਨੂੰ ਪਤਾ ਸੀ ਕਿ ਮੈਂ ਗੁਰੂ ਧਾਰਨ ਕਰਨਾ, ਤੇ ਰਾਮਾਨੰਦ ਗੁਰੂ ਨੇ, ਤੇ ਉਹ ਦੂਜੀਆਂ ਨੀਵੀਂ ਜਾਤਾਂ ਵਾਲਿਆਂ ਨੂੰ ਨਾਮਦਾਨ ਨਹੀਂ ਦਿੰਦੇ। ਇਨ੍ਹਾਂ ਨੇ ਕੀ ਕੀਤਾ, ਕਬੀਰ ਸਾਹਿਬ ਨੇ, ਉਨ੍ਹਾਂ ਨੂੰ ਪਤਾ ਸੀ ਕਿ ਸਵੇਰੇ ਸਵੇਰੇ ਉੱਠ ਕੇ ਰਾਮਾਨੰਦ ਜੀ ਗੰਗਾ ਦੇ ਕਿਨਾਰ, ਗੰਗਾ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਨੇ। ਇਹ ਹਨੇਰਾ ਸੀਗਾ, ਜਾ ਕੇ ਪੌੜੀਆਂ ਤੇ ਲਿਟ ਗਏ ਉੱਥੇ, ਤੇ ਜਦੋਂ ਰਾਮਾਨੰਦ ਨਿਕਲੇ ਤੇ ਉਹਦਾ ਪੈਰ ਇਹਨਾਂ ਦੇ ਵੱਜਿਆ। ਉਹਨਾਂ ਨੇ ਦੇਖਿਆ, ਓਹੋ ਇਹ ਕੀ, ਕੌਣ ਹੈ? ਉਹਨਾਂ ਨੇ ਦੇਖਿਆ ਤਾਂ ਬੰਦਾ, ਉਹ ਕਹਿੰਦਾ ਭਾਈ ਸਾਹਿਬ ਸੌਣ ਦਾ ਟਾਈਮ ਨਹੀਂ, ਰਾਮ ਨਾਮ ਜਪੋ, ਸਵੇਰੇ ਸਵੇਰੇ ਰਾਮ ਨਾਮ ਜਪੋ, ਤੇ ਬਸ ਇਹਨਾਂ ਨੇ ਕਿਹਾ ਆਹੀ ਗੁਰਮੰਤਰ ਹੈ। ਮਿਹਨਤ ਕੀਤੀ ਰਾਮ ਨਾਮ ਦੀ ਜਪਣ ਦੀ, ਤੇ ਅਲਟੀਮੇਟਲੀ ਰਾਮ ਨੂੰ ਪਾ ਲਿਆ। ਰਾਮ ਦਾ ਮਤਲਬ ਹੈ ਕਿ ਉਸ ਤਾਕਤ ਨੂੰ ਪਾ ਲਈ ਜਿਹਨੇ ਕੁੱਲ ਖੰਡ ਬ੍ਰਹਿਮੰਡ ਬਣਾਏ ਨੇ। ਕਿਹਾ ਜਾਂਦਾ, ਮੈਂ ਪਖੰਡਵਾਦ ਦੇ ਉੱਤੇ ਗੱਲਬਾਤ ਕਰਦਾ, ਕਿ ਰਾਮਾਨੰਦ ਦਾ ਇਹ ਪ੍ਰੈਕਟੀਕਲ ਸੀਗਾ ਕਿ ਹਰ ਸਾਲ ਉਹ ਜਿਹੜੇ ਸ਼ਰਾਧ ਮਨਾਉਂਦੇ ਸੀ, ਸ਼ਰਾਧ ਕਿਹਨੂੰ ਕਹਿੰਦੇ ਨੇ ਸਾਡੇ ਹਿੰਦੂ ਧਰਮ ਦੇ ਵਿੱਚ, ਨੇ ਵੀ ਜਿਹੜੇ ਸਾਡੇ ਫੋਰ ਫਾਦਰਸ, ਪਿਓ ਦਾਦੇ ਨਾਨੇ ਚਾਚੇ ਮਰ ਜਾਂਦੇ ਨੇ ਨਾ, ਤੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਹੈ ਪੰਡਤਾਂ ਨੂੰ ਬੁਲਾ ਕੇ ਹਵਨ ਕਰਾਉਣੇ ਆ, ਜੱਗ ਕਰਾਉਣੇ ਆ, ਗੀਤਾ ਦਾ ਪਾਠ ਪੜਾਉਣੇ ਆ, ਤੇ ਉਸ ਦਿਨ ਅਸੀਂ ਖੀਰ, ਸੇਵੀਆਂ, ਕੜਾਹ, ਪ੍ਰਸ਼ਾਦ ਚੜਾ ਕੇ ਅਸੀਂ ਲੋਕਾਂ ਚ ਵੰਡਦੇ ਹਾਂ ਵੀ ਜਿਹੜਾ ਅਸੀਂ ਦਿਆਂਗੇ ਤਾਂ ਉਹ ਜਿਹੜਾ ਜਿਹੜੀ ਖੁਰਾਕ ਹੈ, ਜਿਹੜੀ ਉਹ ਖੀਰ ਹੈ, ਉਹ ਸਾਡੇ ਪਿੱਤਰਾਂ ਨੂੰ ਪਹੁੰਚੂਗੀ, ਉਹਨਾਂ ਨੂੰ ਬਿਸਤਰੇ ਦਿੰਦੇ ਹਾਂ। ਹੈ ਤਾਂ ਪਖੰਡਵਾਦ ਜੀ, ਦੱਸੋ ਮੈਨੂੰ, ਜਿਹੜਾ ਬਿਸਤਰਾ ਪਿਓ ਉਹਨੂੰ ਇੱਥੇ ਨਹੀਂ ਦਿੰਦਾ ਤੇ ਉੱਥੇ ਬਿਸਤਰਾ ਕਿਵੇਂ ਮਿਲ ਜੂਗਾ? ਸੋ ਉਹ ਕਰ ਰਹੇ ਸੀਗੇ, ਤੇ ਰਾਮਾਨੰਦ ਨੇ ਆਪਣੇ ਚੇਲਿਆਂ ਦੀ ਡਿਊਟੀ ਲਾਈ ਵੀ ਕੋਈ ਬਿਸਤਰੇ ਲਿਆਓ, ਕੋਈ ਕੱਪੜੇ ਲਿਆਓ, ਕੋਈ ਚੌਲ ਲਿਆਓ। ਸੋ ਕਬੀਰ ਸਾਹਿਬ ਦੀ ਡਿਊਟੀ ਲਾਈ ਵੀ ਆਪਾਂ ਖੀਰ ਬਣਾਉਣੀ ਹੈ, ਤੂੰ ਦੁੱਧ ਲੈ ਕੇ ਆ। ਇਕੱਠਾ ਕਰਕੇ ਲਿਆ। ਠੀਕ ਹੈ ਜੀ, ਗੁਰੂ ਦਾ ਹੁਕਮ ਸੀਗਾ, ਪਰ ਕਬੀਰ ਸਾਹਿਬ ਅੱਗੋਂ ਜਾਨੀ ਜਾਨ ਸੀ ਕਿਉਂਕਿ ਉਹਨਾਂ ਦਾ ਅੰਦਰਲਾ ਪਰਦਾ ਖੁੱਲ ਗਿਆ ਸੀ। ਜਦੋਂ ਸ਼ਾਮ ਤੱਕ ਕਬੀਰ ਸਾਹਿਬ ਨਹੀਂ ਆਏ ਤੇ ਰਾਮਾਨੰਦ ਨੇ ਆਪਣੇ ਬਾਕੀ ਚੇਲਿਆਂ ਨੂੰ ਪੁੱਛਿਆ ਵੀ ਉਹ ਕਬੀਰ ਕਿੱਥੇ, ਉਹਨਾਂ ਦਾ ਦੁੱਧ ਲੈਣ ਭੇਜਿਆ ਸੀਗਾ। ਉਹ ਕਹਿੰਦੇ ਜੀ ਉਹ ਤਾਂ ਆਏ ਨੀ। ਤਾਂ ਰਾਮਾਨੰਦ ਆਪਣੇ ਚੇਲਿਆਂ ਨਾਲ ਲੱਭਣ ਚਲੇ ਗਏ ਤੇ ਦੇਖਿਆ ਇੱਕ ਗਊ ਮਰੀ ਪਈ ਹੈ, ਡੈਡ ਗਊ, ਡੈਡ ਕਾਓ। ਉਹਦੇ ਥਣਾਂ ਦੇ ਕੋਲੇ ਕਬੀਰ ਸਾਹਿਬ ਬੈਠੇ ਨੇ, ਬਾਲਟੀ ਲਈ ਤੇ ਉਹਨੂੰ ਕਹੀ ਜਾਂਦੇ ਨੇ ਗਊ ਮੈਨੂੰ, ਗਊ ਮਾਤਾ ਮੈਨੂੰ ਦੁੱਧ ਦੇ ਦੇ, ਗਊ ਮਾਤਾ ਮੈਨੂੰ ਦੁੱਧ ਦੇ ਦੇ, ਗਊ ਮਾਤਾ ਮੈਨੂੰ ਦੁੱਧ ਦੇ ਦੇ। ਜਦੋਂ ਰਾਮਾਨੰਦ ਨੇ ਦੇਖਿਆ ਉਹਨਾਂ ਦੇ ਗੁਰੂ ਨੇ ਵੀ ਗਊ ਮਰੀ ਪਈ ਹੈ, ਉਹ ਕਹਿੰਦੇ ਕਬੀਰ ਆਹ ਕੀ ਕਰੀ ਜਾਂਦਾ, ਗਊ ਤਾਂ ਮਰੀ ਵੀ ਹੈ, ਮਰੀ ਗਊ ਦੇ ਵਿੱਚੋਂ ਵੀ ਦੁੱਧ ਆਉਂਦਾ। ਕਹਿੰਦਾ ਹੱਥ ਖੱਟ ਜੋੜ ਕੇ ਕਹਿੰਦੇ ਗੁਰੂ ਦੇਵ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਜੇ ਤੁਸੀਂ ਕਹਿੰਦੇ ਹੋ ਵੀ ਖੀਰ ਸਾਡੇ ਮਰੇ ਹੋਏ ਪਿੱਤਰ ਫੋਰ ਫਾਦਰਸ ਖਾ ਲੈਣਗੇ, ਜੇ ਉਹ ਮਰੇ ਹੋਏ ਖੀਰ ਖਾ ਸਕਦੇ ਨੇ ਤਾਂ ਮਰੀ ਹੋਈ ਗਊ ਦੁੱਧ ਕਿਉਂ ਨਹੀਂ ਦੇ ਸਕਦੀ। ਤੇ ਰਾਮਾਨੰਦ ਨੂੰ ਉਹਦੀ ਸਮਝ ਆ ਗਈ ਵੀ ਇਹ ਤਾਂ ਮੇਥੋਂ ਵੀ ਅੱਗੇ ਨਿਕਲ ਗਿਆ ਅੰਦਰੋਂ। ਜੇ ਅੰਦਰੋਂ ਦਾ ਕੀ ਮਤਲਬ ਹੈ ਕਿ ਅੰਦਰ ਡਿਫਰੈਂਟ ਡਿਫਰੈਂਟ ਸਪਿਰਚੁਅਲ ਸਟੇਜਿਸ ਨੇ। ਜਿਸ ਤਰ੍ਹਾਂ ਆਪਾਂ ਕੋਈ ਟੀਚਰ ਲੱਗਦਾ, ਕੋਈ ਪ੍ਰਾਇਮਰੀ ਟੀਚਰ BA ਕਰਕੇ ਲੱਗ ਜਾਂਦਾ, ਕੋਈ MA ਕਰਕੇ ਲੱਗਦਾ, ਕੋਈ PhD ਕਰਕੇ ਲੱਗ ਜਾਂਦਾ, ਇਹ ਅਲੱਗ ਅਲੱਗ ਸਟੇਜਿਸ ਨੇ। ਇਸ ਤਰ੍ਹਾਂ ਅੰਦਰ ਦੀਆਂ ਸਟੇਜਿਸ ਨੇ, ਅੰਦਰਲੀ ਤਰੱਕੀ ਹੁੰਦੀ ਹੈ। ਕਬੀਰ ਸਾਹਿਬ ਦੀ ਬਹੁਤ ਅੱਗੇ ਤਰੱਕੀ ਹੋ ਗਈ ਸੀ ਉਸ ਟਾਈਮ। ਰਾਮਾਨੰਦ ਨੇ ਕਿਹਾ ਜਿਹੜੀ ਮੈਂ ਗੱਲ ਪਹਿਲਾਂ ਕਹੀ ਸੀ ਵੀ ਲੋਕ ਕਹਿੰਦੇ ਨੇ ਗੁਰੂ ਤੋਂ ਗਿਆਨ ਮਿਲਦਾ, ਪਰ ਇਹ ਗੱਲ ਹੁਣ ਸਾਬਤ ਹੋ ਗਈ ਕਿ ਗੁਰੂ ਵੀ ਕਈ ਵਾਰ ਚੇਲੇ ਤੋਂ ਗਿਆਨ ਲੈਂਦਾ। ਸੋ ਇਹ ਜਿਹੜਾ ਪਖੰਡਵਾ ਸੀ ਵਿਸ਼ਰਾਧ ਦੇ ਵਿੱਚ, ਸੋ ਉਹਨਾਂ ਨੇ ਇਸ ਐਗਜ਼ਾਮਪਲ ਦੇ ਨਾਲ ਮਰੀ ਗਊ ਦੇ ਨਾਲ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਦੂਜੀ ਗੱਲ, ਉਸ ਟਾਈਮ ਇਹ ਭੁਲੇਖਾ ਸੀਗਾ ਵੀ ਜਿਹੜੀ ਨੀਵੀਂ ਜਾਤ ਦੇ ਨੇ ਉਹਨਾਂ ਤਾਂ ਮੰਦਰ ਤੇ ਗੁਰਦੁਆਰੇ ਤੇ ਮਸਜਿਦ ਚ ਬੰਨ ਹੀ ਦਿੰਦੇ ਸੀਗੇ। ਉਹਨਾਂ ਦੇ ਕੰਨ ਚ ਤਾਂ ਜੇ ਕੋਈ ਧਿਆਨ ਨਾਲ ਸੁਣਨਾ ਵੀ ਕੀ ਗੱਲ ਹੁੰਦੀ ਹੈ, ਮੰਦਰ ਚ ਕੰਨ ਚ ਉਹਦੇ ਲਾਖ ਪਾ ਲੈਂਦੇ ਸੀਗੇ, ਉਹਦਾ ਸਰੀਰ ਕੱਟ ਦਿੰਦੇ, ਜਿੰਨਾ ਜ਼ੁਲਮ ਹੁੰਦਾ ਸੀਗਾ। ਉਹਨਾਂ ਨੂੰ ਇਹੀ ਸੀਗਾ ਵੀ ਰੱਬ ਨੂੰ ਪਾਉਣਾ ਤਾਂ ਸਿਰਫ ਵੱਡੀਆਂ ਜਾਤਾਂ ਦਾ, ਉੱਚੀਆਂ ਜਾਤੀਆਂ ਦਾ ਅਧਿਕਾਰ ਹੈ, ਨੀਵੀਆਂ ਜਾਤਾਂ ਹਲੇ ਨਹੀਂ ਕਰ ਸਕਦੇ। ਸੋ ਇਸ ਕਰਕੇ ਕਬੀਰ ਸਾਹਿਬ ਨੇ ਕਿਉਂਕਿ ਰੱਬ ਨੂੰ ਪਾ ਲਿਆ ਤੇ ਲੋਕ ਮਜ਼ਾਕ ਕਰਦੇ ਸੀ ਵੀ ਇਹ ਜਲਾਹਾ, ਇਹ ਲਿਬੜਿਆ ਜਾ, ਇਹ ਨੰਗ ਫਕੀਰ ਜਾ, ਇਹ ਰੱਬ ਨੂੰ ਕਿਵੇਂ ਪਾ ਸਕਦਾ। ਸੋ ਕਬੀਰ ਸਾਹਿਬ ਨੇ ਆਪਣੀ ਬਾਣੀ ਚ ਲਿਖਿਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਕਿ ਸਾਰੇ ਹੱਸੀ ਜਾਂਦੇ ਨੇ ਵੀ ਇਹ ਮੂਰਖ ਜਾਂ ਰੱਬ ਦੀਆਂ ਗੱਲਾਂ ਕਰਦਾ, ਇਹ ਰੱਬ ਨੂੰ ਕਿਵੇਂ ਪਾਲੂਗਾ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਐਵਰੀ ਵਨ ਲਾਫ ਐਟ ਮਾਈ ਕਾਸਟ, ਸਾਰੇ ਹੱਸ ਰਹੇ ਨੇ, ਬਲਿਹਾਰੀ ਇਸ ਜਾਤ ਕੋ ਜਿਸ ਜਾਣਿਆ ਸਿਰਜਨ ਹਾਰ। ਕਹਿੰਦਾ ਮੈਂ ਤਾਂ ਇਸ ਜਾਤ ਦਾ ਥੈਂਕਸ ਕਰਦਾ, ਆਈ ਸੈਕਰੀਫਾਈਸ ਦਿਸ ਕਾਸਟ ਇਨ ਵਿਚ ਆਈ ਮੈਡੀਟੇਟ ਐਂਡ ਫਾਊਂਡ ਲਾਰਡ, ਕਿ ਮੈਂ ਇਸੇ ਜਾਤ ਦੇ ਵਿੱਚੋਂ ਮਿਹਨਤ ਕਰਕੇ ਪਰਮਾਤਮਾ ਨੂੰ ਪਾ ਲਿਆ, ਮੇਰੇ ਲਈ ਤਾਂ ਜਾਤ ਹੀ ਧਨ ਹੈ ਜਦੋਂ ਕਿ ਲੋਕ ਮੇਰੇ ਤੇ ਹੱਸਦੇ ਨੇ। ਕਬੀਰ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ ਕਬੀਰ ਸਭ ਤੇ ਹਮ ਬੁਰੇ, ਹਮ ਭਜ ਭਲੋ ਨਸ ਖੁਸੋਏ, ਜਿਨ ਐਸਾ ਕਰ ਬੂਝੀਏ ਮੀਤ ਹਮਾਰਾ ਹੋਏ, ਦੈਟ ਆਮ ਦਾ ਵਰਸਟ ਆਫ ਆਲ, ਐਵਰੀਬਾਡੀ ਐਲਸ ਇਜ਼ ਗੁੱਡ, ਹੂ ਐਵਰ ਅੰਡਰਸਟੈਂਡ ਇਜ਼ ਮਾਈ ਫਰੈਂਡ। ਜਿਹੜੇ ਜਾਤਾਂ ਪਾਤਾਂ ਚ ਵਿਸ਼ਵਾਸ ਨਹੀਂ ਨਾ ਕਰਦੇ, ਅੰਦਰ ਮਿਹਨਤ ਕਰਦੇ ਨੇ, ਕਬੀਰ ਸਾਹਿਬ ਕਹਿੰਦੇ ਉਹੀ ਮੇਰਾ ਫਰੈਂਡ ਹੈ। ਕਿਉਂਕਿ ਅਸੀਂ ਪਰਮਾਤਮਾ ਨੂੰ ਅੱਲਾ ਨੂੰ ਪਾਉਣ ਲਈ ਬਾਹਰ ਭੱਜੇ ਫਿਰਦੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀ ਨਾ ਕਸਤੂਰੀ ਕੁੰਡਲੀ ਮੇ ਮਿਰਗ ਢੂੰਡੇ ਬਣ ਮਾਹੀ, ਐਸੇ ਘਟ ਘਟ ਰਾਮ ਹੈ ਦੁਨੀਆਂ ਦੇਖੇ ਨਾਹੀ। ਕਹਿੰਦੇ ਜਿਹੜਾ ਹਿਰਨ ਹੁੰਦਾ, ਹਾਂਜੀ ਮਿਰਗ ਨੂੰ ਕਹਿੰਦੇ ਨੇ ਹਿਰਨ, ਉਹਦੇ ਵਿੱਚ ਖੁਸ਼ਬੂ ਆਉਂਦੀ ਹੈ, ਉਹ ਖੁਸ਼ਬੂ ਦੇਖਣ ਦੇ ਲਈ ਲੱਭਣ ਦੇ ਲਈ ਕਦੇ ਇਧਰ ਘਾਹ ਚ ਨੱਕ ਮਾਰਦਾ ਫਿਰਦਾ, ਕਦੇ ਜੰਗਲਾਂ ਚ ਭੱਜਿਆ ਫਿਰਦਾ, ਜਦੋਂ ਕਿ ਉਹਦੀ ਖੁਸ਼ਬੂ ਹੈ ਕਸਤੂਰੀ ਹੈ ਉਹਦੇ ਅੰਦਰ ਹੈ। ਇਸੇ ਤਰ੍ਹਾਂ ਹੀ ਕਬੀਰ ਸਾਹਿਬ ਕਹਿੰਦੇ ਜਿਵੇਂ ਕਸਤੂਰੀ ਹਿਰਨ ਦੇ ਅੰਦਰ ਹੈ, ਇਸੇ ਤਰ੍ਹਾਂ ਜਿਹੜਾ ਪਰਮਾਤਮਾ ਹੈ ਰਾਮ ਹੈ ਉਹ ਘੱਟ ਘੱਟ ਦੇ ਵਿੱਚ ਉਹ ਓਮਨੀ ਪ੍ਰੈਜੈਂਟ ਹਰ ਥਾਂ ਤੇ ਹੈ। ਜਿਉਂ ਤਿਲ ਮੇ ਤੇਲ ਹੈ ਚਿਕਮਗ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾ। ਕਹਿੰਦੇ ਨੇ ਕਿ ਐਜ ਦਾ ਸੈਸਮੀ ਸੀਡ ਇਜ਼ ਐਜ ਆਇਲ ਇਜ਼ ਇਨ ਸੈਸਮੀ ਸੀਡ, ਜਿਹਦੇ ਉਹ ਤਿਲ ਹੁੰਦੇ ਨੇ ਨਾ ਸੈਸਮੀ ਸੀਡ, ਉਹਨੂੰ ਜੋ ਰਗੜੀਏ ਤਾਂ ਤੇਲ ਨਿਕਲ ਆਉਂਦਾ, ਤੇ ਇਸੇ ਤਰ੍ਹਾਂ ਚੱਕਮੱਕ ਮੇ ਆਗ, ਜਿਹੜਾ ਫਲਿੰਟ ਸਟੋਨ ਹੁੰਦਾ ਪੱਥਰਾਂ ਨੂੰ ਰਗੜੋ ਚੋਂ ਅੱਗ ਨਿਕਲ ਆਉਂਦੀ ਹੈ, ਇਸੇ ਤਰ੍ਹਾਂ ਜਦੋਂ ਰਗੜੋਗੇ ਮਤਲਬ ਨਾ ਲੈਣਾ ਨਹੀਂ, ਨਾਮ ਜਿਹੜਾ ਪ੍ਰਾਰਥਨਾ ਕਰਨੀ ਹੈ ਜਾਂ ਨਾਮ ਜਪਣਾ, ਇਹਨੂੰ ਅਰਾਧਨਾ ਜਿੰਨੀ ਨਾਮ ਧਿਆਇਆ, ਪੜਿਆ ਨੀ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਹੜੇ ਬੰਦੇ ਵਾਰ ਵਾਰ ਮੈਡੀਟੇਸ਼ਨ ਕਰਦੇ ਨੇ, ਸੁਨ ਸਮਾਧ ਲਗਾਉਂਦੇ ਨੇ, ਉਹੀ ਪਰਮਾਤਮਾ ਨੂੰ ਪਾ ਸਕਦੇ ਨੇ, ਕਿਉਂਕਿ ਪਰਮਾਤਮਾ ਸਾਡੇ ਅੰਦਰ ਹੈ। ਸੋ ਇਸ ਕਰਕੇ ਕਬੀਰ ਸਾਹਿਬ ਨੇ ਜਾਤਾਂ ਪਾਤਾਂ ਦਾ, ਵਹਿਮਾਂ ਭਰਮਾਂ ਦਾ ਜਿਹੜਾ ਸੀ ਉਹ ਖੰਡਨ ਕੀਤਾ ਸੀ। 2 ਸਾਲ ਦੀ ਉਮਰ ਦੇ ਵਿੱਚ, ਜਦੋਂ ਮੈਂ ਤੁਹਾਨੂੰ ਕਿਹਾ ਕਿ ਬਿਸਮਿਲ੍ਲਾ ਰਹਿਮਾਨ ਰਹੀਮ ਕਹਾ, ਉਹ 2 ਸਾਲ ਦੇ ਬੱਚੇ ਨੂੰ ਪਤਾ ਲੱਗ ਗਿਆ ਕਿ ਪਰਮਾਤਮਾ ਤਾਂ ਸਾਰੀ ਥਾਂ ਤੇ, ਕਿਉਂਕਿ ਅੰਦਰ ਸੁਰਤ ਲਗਾਉਂਦੇ ਸੀ। ਜਦੋਂ 8 ਸਾਲ ਦੇ ਹੋਏ ਕਬੀਰ ਸਾਹਿਬ, ਇਹ ਵੀ ਵਹਿਮਾਂ ਭਰਮਾਂ ਦੇ ਉੱਤੇ ਗੱਲ ਹੈ, ਮਾਇੰਡ ਨਾ ਕਰਨਾ, ਜੋ ਕੁਛ ਮੈਂ ਪੜ੍ਹਿਆ ਉਹ ਵੀ ਮੈਂ ਦੱਸ ਰਿਹਾ ਕਿ ਨਬੀ ਇਬਰਾਹਿਮ ਦੀ ਇੱਕ ਮਰਿਆਦਾ ਹੈ ਕਿ ਜਿਹੜਾ ਵੀ ਮੁਸਲਮਾਨ ਘਰ ਦੇ ਵਿੱਚ ਪੈਦਾ ਹੁੰਦਾ ਨਾ ਬੱਚਾ, ਤਾਂ ਉਹਦੀ ਸੁਨਤ ਕੀਤੀ ਜਾਂਦੀ ਹੈ। ਹੁਣ ਸੁਨਤ ਦਾ ਕੀ ਮਤਲਬ, ਜਿਹੜੀ ਸਾਡੀ ਪਿਸ਼ਾਬ ਵਾਲੀ ਗੱਲ ਹੁੰਦੀ ਹੈ ਬੰਦੇ ਮੁੰਡਿਆਂ ਦੀ, ਉਹਦਾ ਥੋੜਾ ਜਿਹਾ ਮਾਸ ਕੱਟਦੇ ਨੇ, ਆਇਤਾਂ ਪੜ੍ਹ ਕੇ। ਇਹ ਇੱਕ ਮਰਿਆਦਾ ਹੈ, ਕਸਟਮਸ ਹੈ। ਕਹਿੰਦੇ ਜਦੋਂ ਕਬੀਰ ਸਾਹਿਬ 8 ਸਾਲ ਦੇ ਹੋਏ ਨਾ, ਤਾਂ ਉਨ੍ਹਾਂ ਦੇ ਘਰ ਦੇ, ਕਿਉਂਕਿ ਮੁਸਲਮਾਨ ਸੀਗੇ ਤੇ ਉਨ੍ਹਾਂ ਨੇ ਵੀ ਰੀਤੀ ਰਿਵਾਜ ਕਰਨੇ ਸੀਗੇ, ਉਨ੍ਹਾਂ ਨੇ ਕਾਜ਼ੀ ਨੂੰ ਜਾਂ ਮੁੱਲਾ ਨੂੰ ਬੁਲਾਇਆ ਕਿ ਅੱਜ ਸੁਨਤ ਕਰਨੀ ਹੈ। ਤੇ ਜਦੋਂ ਸੁਨਤ ਕਰਦੇ ਨੇ, ਸਾਰੇ ਰਿਸ਼ਤੇਦਾਰਾਂ ਨੂੰ, ਗਲੀ ਮਹੱਲਿਆਂ ਨੂੰ ਬੁਲਾਉਂਦੇ ਨੇ, ਉਹ ਕਹਿੰਦੇ ਨੇ ਉਹ ਬੜਾ ਖੁਸ਼ੀ ਦਾ ਦਿਨ ਹੁੰਦਾ ਵੀ ਅੱਜ ਇਹਦੇ ਸਟੈਂਪ ਲੱਗ ਗਈ ਕਿ ਇਹ ਸੱਚਾ ਮੁਸਲਮਾਨ ਬਣ ਗਿਆ, ਤੇ ਉਨ੍ਹਾਂ ਦਾ ਵਿਸ਼ਵਾਸ ਹੈ ਜਿਹੜਾ ਸੁਨਤ ਕਰਾ ਲੈਂਦਾ ਮੁਸਲਮਾਨ ਬਣ ਜਾਂਦਾ, ਉਹਨੂੰ ਹੀ ਜੰਨਤ ਦੇ ਦਰਵਾਜ਼ੇ ਉਹਦੇ ਲਈ ਖੁੱਲ ਜਾਂਦੇ ਨੇ, ਉਹ ਖੁਦਾ ਦਾ ਬੱਚਾ ਹੋ ਜਾਂਦਾ, ਖੁਦਾ ਦੀ ਸਟੈਂਪ ਲੱਗ ਜਾਂਦੀ ਹੈ, ਇਹ ਵਿਸ਼ਵਾਸ ਹੈ। ਜਦੋਂ ਕਬੀਰ ਸਾਹਿਬ ਦੀ ਸੁਨਤ ਕਰਨ ਲੱਗੇ, ਕਾਜ਼ੀ ਆਇਆ, ਕਾਜ਼ੀ ਉਸ ਤਰ੍ਹਾਂ ਕਰ ਰਿਹਾ ਸੀ ਤਿੱਖਾ, ਤੇ ਉਹਨੇ ਕਾਜ਼ੀ ਨੂੰ, ਕਬੀਰ ਸਾਹਿਬ ਨੇ ਪੁੱਛਿਆ 8 ਸਾਲ ਦੇ ਬੱਚੇ ਨੇ ਵੀ ਕਾਜ਼ੀ ਸਾਹਿਬ ਆ ਤੁਸੀਂ ਉਸ ਤਰ੍ਹਾਂ ਕੀ ਕਰ ਰਹੇ ਹੋ ਤਿੱਖਾ? ਉਹ ਕਹਿੰਦੇ ਬੇਟਾ ਮੈਂ ਉਸ ਤਰ੍ਹਾਂ ਤਿੱਖਾ ਕਰਨਾ, ਤੇਰੀ ਅੱਜ ਸੁਨਤ ਹੋਊਗੀ, ਤੇਰੀ ਸੁਨਤ ਕਰਨੀ ਆ ਅਸੀਂ। ਕਹਿੰਦਾ ਉਹ ਸੁਨਤ ਕੀ ਆ? ਉਹਨਾਂ ਨੇ ਐਕਸਪਲੇਨ ਕਰਤਾ, ਕਹਿੰਦੇ ਇਹਦਾ ਫਾਇਦਾ ਕੀ ਹੈ? ਉਹ ਕਹਿੰਦੇ ਕਾਜ਼ੀ ਬੇਟਾ, ਕਹਿੰਦੇ ਇਹਦਾ ਫਾਇਦਾ ਇਹ ਹੈ ਵੀ ਜੇ ਤੇਰੀ ਸੁਨਤ ਕਰਾਂਗੇ ਨਾ, ਤੂੰ ਸੱਚਾ ਮੁਸਲਮਾਨ ਬਣ ਜਾਏਗਾ, ਤੇ ਸੱਚੇ ਮੁਸਲਮਾਨ ਨੂੰ ਜੰਨਤ ਦੇ ਵਿੱਚ ਜਿਹੜੀ ਹੈਗੀ ਉਹ ਥਾਂ ਮਿਲਦੀ ਹੈ, ਅੱਲਾ ਦੇ ਨਾਲ ਖੁਦਾ ਦੇ ਨਾਲ ਉਹਦਾ ਮਿਲਾਪ ਹੁੰਦਾ, ਤੇ ਜਿਹੜੇ ਬੰਦੇ ਨੇ ਸੁਨਤ ਨਹੀਂ ਕੀਤੀ ਹੁੰਦੀ ਉਹਨੂੰ ਦੋਜਕ ਮਿਲਦੇ ਨੇ, ਉਹਨੂੰ ਨਰਕਾਂ 'ਚ ਥਾਂ ਮਿਲਦੀ ਹੈ। ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਸੁਨਤ ਕਰਨ ਨਾਲ ਅੱਲਾ ਦੇ ਨਾਲ ਖੁਦਾ ਦੇ ਨਾਲ ਮਿਲਾਪ ਹੁੰਦਾ, ਜੰਨਤ ਮਿਲਦੀ ਹੈ, ਤੇ ਜੇ ਨਹੀਂ ਕਰਾਉਂਦੇ ਜਿਹੜੇ ਲੋਕ ਉਹਨਾਂ ਨੂੰ ਨਰਕ ਮਿਲਦੇ ਨੇ, ਤਾਂ ਕਬੀਰ ਸਾਹਿਬ ਨੇ ਹੱਥ ਜੋੜ ਕੇ ਪੁੱਛਿਆ ਵੀ ਕਾਜ਼ੀ ਸਾਹਿਬ ਮੈਨੂੰ ਇਹ ਦੱਸੋ ਵੀ ਤੁਸੀਂ ਹੁਣੀ ਕਿਹਾ ਵੀ ਜਿਹੜੇ ਸੁਨਤ ਨੇ ਉਹ ਤਾਂ ਸਿਰਫ ਮੁਸਲਮਾਨ ਕਰਾਉਂਦੇ ਨੇ, ਤੇ ਜਿਹੜੇ ਸੁਨਤ ਨਹੀਂ ਕਰਾਉਂਦੇ ਕੀ ਉਹ ਜੰਨਤ ਦੇ ਵਿੱਚ ਨਹੀਂ ਜਾਣਗੇ? ਸਿਰਫ ਜੰਨਤ ਵਿੱਚ ਜਾਣਾ ਸਿਰਫ ਮੁਸਲਮਾਨਾਂ ਦਾ ਰਾਈਟ ਹੈ, ਹੋਰ ਕਿਸੇ ਧਰਮ ਦਾ ਨਹੀਂ? ਤੇ ਨਾਲੇ ਜੇ ਮੈਨੂੰ ਸੁਨਤ ਕਰ ਦਿਓਗੇ ਤੇ ਮੈਂ ਜ਼ਿੰਦਗੀ ਦੇ ਵਿੱਚ ਭੈੜੇ ਬੁਰੇ ਕਰਮ ਕਰੂੰਗਾ, ਮੇਰਾ ਕਰੈਕਟਰ ਮਾੜਾ ਹੋਊਗਾ, ਹੇਰਾ ਫੇਰੀਆਂ ਕਰੂੰਗਾ, ਬੇਈਮਾਨੀਆਂ ਕਰੂੰਗਾ। ਮੈਂ ਆਪਣੇ ਕੋਲੋਂ ਜੋੜੀ ਹੈ ਗੱਲ ਵੀ ਜੇ ਜਿਹੜਾ ਬੰਦਾ ਨੇਕ ਪਾਕ ਕੰਮ ਨਹੀਂ ਕਰਦਾ, ਤੇ ਜੇ ਬੰਦਾ ਨੇਕ ਪਾਕ ਕੰਮ ਨਾ ਕਰੇ ਪਰ ਸੁਨਤ ਕਰਾ ਲੇ, ਫੇਰ ਵੀ ਕਹਿੰਦਾ ਜੰਨਤ ਪਹੁੰਚੂਗਾ? ਫਿਰ ਨਾਲ ਕਹਿੰਦਾ ਮੈਨੂੰ ਇਹ ਵੀ ਗੱਲ ਦੱਸੋ ਕਿ ਜਿਹੜੀ ਮੇਰੀ ਅੰਮੀ ਹੈ ਜਾਂ ਮੇਰੀ ਜਿਹੜੀ ਫੂਫੀ ਹੈ, ਲੇਡੀਜ਼ ਤਾਂ ਸੁਨਤ ਕਰਾਉਂਦੀਆਂ ਨੀ, ਨਾ ਹੀ ਹੋ ਸਕਦੀ ਹੈ ਕੀ? ਫਿਰ ਲੇਡੀਜ਼ ਨੂੰ ਕੋਈ ਰਾਈਟ ਨਹੀਂ ਅੱਲਾ ਦੇ ਨਾਲ ਖੁਦਾ ਦੇ ਨਾਲ ਮਿਲਣ ਦਾ? ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਕਾਜ਼ੀ ਨੂੰ ਬੜਾ ਗੁੱਸਾ ਆ ਗਿਆ, ਤੇ ਨਾਲ ਹੀ ਉਹਨੂੰ ਪਤਾ ਲੱਗ ਗਿਆ ਵੀ ਇਹ ਛੋਟਾ ਜਿਹਾ ਬੱਚਾ ਬੜੀਆਂ ਉੱਚੀਆਂ ਗੱਲਾਂ ਕਰਦਾ ਹੈ। ਸੁਨਤ ਹੋਈ ਸੀ ਕਿ ਨਹੀਂ ਹੋਈ ਸੀ ਇਹਦੇ ਬਾਰੇ ਆਪਾਂ ਗੱਲ ਨਹੀਂ ਕਰਦੇ, ਪਰ ਜਿਹੜੀ ਮੈਂ ਪੜ੍ਹੀ ਆ ਗੱਲ ਉਹਦੇ ਵਿੱਚ ਸੁਨਤ ਨਹੀਂ ਹੋਈ, ਕਿਉਂਕਿ ਜਦੋਂ ਕਾਜ਼ੀ ਸਾਹਿਬ ਉਸ ਤਰ੍ਹਾਂ ਕੱਟਣ ਲੱਗੇ ਜ਼ਬਰਦਸਤੀ, ਤਾਂ ਕਹਿੰਦੇ ਲਾਈਟ ਬੜੀ ਜ਼ੋਰ ਦੀ ਗਰਜੀ, ਜੋ ਘਬਰਾ ਗਏ ਵੀ ਇਹ ਇੱਕ ਆਮ ਬੱਚਾ ਨਹੀਂ ਹੈ। ਸੋ ਉਹਨਾਂ ਨੇ ਇਸ ਗੱਲ ਦਾ ਵੀ ਜਾਤ ਪਾਤ ਦਾ ਖੰਡਨ ਕੀਤਾ, ਪਰ ਮੇਰੇ ਮਗਰ ਨਾ ਪੈ ਜਾਓ, ਮੈਂ ਤਾਂ ਜੋ ਕੁਛ ਪੜ੍ਹੇ ਆ ਉਹੀ ਗੱਲ ਕਹਿੰਦੇ, ਤੁਹਾਡਾ ਆਪਣਾ ਵਿਸ਼ਵਾਸ ਹੈ ਬਿਲਕੁਲ ਰੱਖੋ, ਹਾਂਜੀ। ਸੋ ਅਗਲੀ ਗੱਲ ਮੈਂ ਤੁਹਾਨੂੰ ਰਾਮਾਨੰਦ ਦੀ ਸੁਣਾਈ ਹੈ, ਉਹਨਾਂ ਦੇ ਗੁਰੂ ਸੀ, ਉਹ ਕਹਿੰਦੇ ਮਰੀ ਗਊ ਚੋਂ, ਕਹਿੰਦੇ ਦੁੱਧ ਨਹੀਂ ਜੇ ਨਿਕਲ ਸਕਦਾ ਤਾਂ ਫਿਰ ਸ਼ਰਾਧ ਕਿਵੇਂ ਮਰੇ ਬੰਦਿਆਂ ਨੂੰ ਪਹੁੰਚਣਗੇ? ਅਗਲੀ ਗੱਲ ਉੱਥੇ ਬੜੀ ਪ੍ਰਚਲਿਤ ਸੀ ਕਬੀਰ ਸਾਹਿਬ ਦੇ ਟਾਈਮ ਤੇ ਕਿ ਜਿਹੜਾ ਬੰਦਾ ਕਾਸ਼ੀ ਦੇ ਵਿੱਚ ਮਰ ਜਾਂਦਾ ਉਹ ਜੰਨਤ 'ਚ ਜਾਊਗਾ, ਉਹ ਸਵਰਗ 'ਚ ਜਾਊਗਾ, ਤੇ ਉੱਥੇ ਹੀ ਇੱਕ ਹੋਰ ਜਗ੍ਹਾ ਮਗਹਰ, ਮਗਹਰ ਦੇ ਵਿੱਚ ਜਿਹੜਾ ਬੰਦਾ ਜਾਂਦਾ ਨਾ, ਹੰਡਾਵਾ ਉੱਥੇ ਹੈ, ਉੱਥੇ ਕਹਿੰਦੇ ਜਿਹੜਾ ਬੰਦਾ ਮਰ ਜਾਂਦਾ ਨਾ ਉਹ ਕੁੱਤੇ ਦੀ ਗਧੇ ਦੀ ਜੂਨ 'ਚ ਪੈਂਦਾ, ਇਹ ਬੜਾ ਪ੍ਰਸਿੱਧ ਸੀਗਾ। ਇਸ ਕਰਕੇ ਜਿਹੜੇ ਬੰਦੇ ਮਰਨ ਦੇ ਕਿਨਾਰੇ ਹੁੰਦੇ ਨੇ ਜਾਂ ਮਰਨ ਦੇ ਨੇੜੇ ਹੁੰਦੇ ਨੇ, ਉਹ ਫਟਾਫਟ ਭੱਜ ਕੇ ਆ ਕੇ ਆਪਣੇ ਕਾਸ਼ੀ ਦੇ ਵਿੱਚ ਜਿਹੜਾ ਅੱਡਾ ਜਮਾ ਲੈਂਦੇ ਸੀ ਵੀ ਇੱਥੇ ਮਰਾਂਗੇ ਤਾਂ ਸਵਰਗ ਮਿਲੂਗਾ। ਇਹ ਪਾਖੰਡ ਸੀ। ਕਬੀਰ ਸਾਹਿਬ ਨੇ ਜਦੋਂ ਬਜ਼ੁਰਗ ਹੋ ਗਏ ਜਾ ਕੇ ਉੱਥੇ ਮਗਰ ਚੜਨਾ ਸ਼ੁਰੂ ਕੀਤਾ, ਲੋਕਾਂ ਨੇ ਕਿਹਾ ਵੀ ਉੱਥੇ ਤਾਂ ਤੁਸੀਂ ਗਧੇ ਦੀ ਜੂਨ 'ਚ ਜਾਓਗੇ, ਉਹ ਕਹਿੰਦੇ ਮੈਂ ਤਾਂ ਹੀ ਤਾਂ ਚੱਲਿਆ ਵੀ ਇਹ ਗਲਤ ਕੰਮ ਹੈ, ਜਿਹੜੇ ਬੰਦੇ ਨੇ ਰੱਬ ਨਾਲ ਜਿਉਂਦੇ ਜੀ ਮਿਲਿਆ, ਜਿਵੇਂ ਉਹਨਾਂ ਨੇ ਕਿਹਾ ਜਿਸ ਮਰਨੇ ਤੇ ਰੱਬ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਹਿੰਦੇ ਲੋਕ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਮਰਨ ਤੋਂ ਬਾਅਦ ਸਾਨੂੰ ਜੰਨਤ ਮਿਲੂਗੀ, ਸਾਨੂੰ ਸੱਚਖੰਡ ਮਿਲੂਗਾ, ਸਾਨੂੰ ਸਵਰਗ ਮਿਲੂਗਾ, ਅਸੀਂ ਵਾਹਿਗੁਰੂ ਦੀ ਅੱਲਾ ਦੇ ਪਰਮਾਤਮਾ ਨੇੜੇ ਮਿਲ ਜਾਂਗੇ। ਕਬੀਰ ਸਾਹਿਬ ਕਹਿੰਦੇ ਮੌਤ ਤੋਂ ਬਾਅਦ ਕੋਈ ਆ ਕੇ ਦੱਸ ਕੇ ਨਹੀਂ ਗਿਆ, ਜਿਵੇਂ ਨਾਮਦੇਵ ਨੇ ਕਿਹਾ ਸੀ ਨਾਓ ਐਂਡ ਨੈਵਰ। ਜੇ ਤੁਹਾਨੂੰ ਜੰਨਤ ਮਿਲਣੀ ਹੈ, ਪਰਮਾਤਮਾ ਨਾਲ ਮਿਲਣਾ ਤਾਂ ਜਿਉਂਦੇ ਜੀ, ਮਰਨ ਤੋਂ ਬਾਅਦ ਕੀ ਗਰੰਟੀ ਹੈ ਅਸੀਂ ਪਰਮਾਤਮਾ ਨਾਲ ਮਿਲ ਜਾਂਗੇ ਨਹੀਂ ਮਿਲਾਂਗੇ? ਜੇ ਅਸੀਂ ਪ੍ਰੋਫੈਸਰ ਬਣਨਾ, ਡਾਕਟਰ ਬਣਨਾ, ਜੱਜ ਬਣਨਾ ਤਾਂ ਜਿਉਂਦੇ ਜੀ ਬਣਾਂਗੇ, ਮਰਨ ਤੋਂ ਬਾਅਦ ਸਾਡੀ ਡਿਗਰੀ ਦਾ ਕੋਈ ਫਾਇਦਾ ਹੋਣਾ? ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰ ਮਿਹਨਤ ਕਰਾਂਗੇ, ਮਿਹਨਤ ਕਰਕੇ ਆਪਣਾ ਪਰਦਾ ਖੋਲਾਂਗੇ, ਤਦ ਹੀ ਅਸੀਂ ਪਰਮਾਤਮਾ ਨਾਲ ਮਿਲਾਂਗੇ, ਮਰਨ ਤੋਂ ਬਾਅਦ ਨਹੀਂ। ਇਸੇ ਕਰਕੇ ਬਾਣੀ ਦੇ ਵਿੱਚ ਸ਼ਬਦ ਆਉਂਦਾ ਜਿਸ ਮਰਨੇ ਤੇ ਜਗ ਡਰੇ। ਕਹਿੰਦੇ ਆ ਮੇਰੀ ਮੌਤ ਆ ਜੇ, ਜੇ ਸੱਚੀਓ ਭਾਈ ਸਾਹਿਬ ਆ ਜੇ ਨਾ, ਜਿਹੜੇ ਕਹਿੰਦੇ ਹਸਬੈਂਡ ਵਾਈਫ ਦਾ ਬਹੁਤ ਪਿਆਰਾ, ਇੱਕ ਦੂਜੇ ਨੂੰ ਇਸ਼ਾਰਾ ਕਰਨਗੇ, ਜਮਦੂਤ ਨੂੰ ਇਹਨੂੰ ਲੈ ਜਾਓ, ਇਹਨੂੰ ਲੈ ਜਾ, ਕਹਿਣਾ ਆਸਾਨ ਹੈ ਕਿਉਂਕਿ ਡਰ ਲੱਗਦਾ। ਮਰਨ ਦਾ ਬੰਦਾ 100 ਸਾਲ ਦਾ ਵੀ ਹੋ ਜਾਏ, ਕਹਿੰਦਾ ਮੈਂ 10 ਸਾਲ ਹਾਲੇ ਹੋਰ ਕਰ ਲਾਂ, ਬੈਂਕ ਦਾ ਬੈਲੈਂਸ ਕਰ ਲਾਂ, ਪੁੱਤਰਾਂ ਧੀਆਂ ਨੂੰ ਜਾਇਦਾਦ ਵੰਡਦੇ ਆ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਕਿਹਨਾਂ ਦੇ ਮਨ ਚ ਆਨੰਦ ਆਊਗਾ? ਜਿਨ੍ਹਾਂ ਨੇ ਜਿਉਂਦੇ ਜੀ ਅੰਦਰੋਂ ਪਰਦਾ ਖੋਲ ਕੇ ਪਰਮਾਤਮਾ ਨਾਲ ਮਿਲ ਲਿਆ। ਜਿਹੜੇ ਬੰਦੇ ਨੇ ਪਰਦਾ ਖੁੱਲ ਗਿਆ, ਉਹਨੂੰ ਤਾਂ ਆਨੰਦ ਹੀ ਆਨੰਦ ਹੈ, ਉਹਨੂੰ ਪਤਾ ਮੌਤ ਤੋਂ ਬਾਅਦ ਮੈਂ ਤਾਂ ਪਰਮਾਤਮਾ ਕੋਲ ਸਿੱਧਾ ਜਾਣਾ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਦੋਂ ਅਸੀਂ ਰੋਜ਼ਾਨਾ ਮਰਦੇ ਹਾਂ, ਜਿਵੇਂ ਸੇਂਟ ਪੌਲ ਨੇ ਕਿਹਾ ਸੀ ਆਈ ਡਾਈ ਡੇਲੀ, ਤੇ ਫੇਰ ਤੁਹਾਨੂੰ ਚੌ ਚੜਿਆ ਹੁੰਦਾ ਵੀ ਜੋ ਮੈਂ ਮਰ ਗਿਆ, ਹੁਣ ਆ ਸਰੀਰ ਚੋਂ ਨਿਕਲ ਗਿਆ ਮੈਂ ਪੱਕੇ ਤੌਰ ਤੇ, ਮੈਂ ਤਾਂ ਜਾ ਕੇ ਪਰਮਾਤਮਾ ਨਾਲ ਅੱਲਾ ਨਾਲ ਮਿਲ ਜਾਣਾ। ਅਦਰਵਾਈਜ਼ ਸਾਡਾ ਕੀ ਆ, ਖਾ ਲਿਆ, ਪੀ ਲਿਆ, ਸੌ ਲਿਆ, ਬੱਚੇ ਜੰਮ ਲਏ, ਹੇਰਾ ਫੇਰੀਆਂ ਕਰ ਲਈਆਂ, ਨਿੰਦਿਆ ਚੁਗਰੀ ਕਰ ਲਈ, ਟੀਵੀ ਦੇਖ ਲਏ, ਡਰਾਮੇ ਦੇਖ ਲਏ, ਤੀਰਥ ਸਥਾਨਾਂ ਤੇ ਗੇੜੇ ਮਾਰ ਲਏ, ਆਹ ਜਿਹੜਾ ਸਾਡਾ ਸਰੀਰ ਹੈ ਜਿਹਦੇ ਕਰੀਮ ਪਾਊਡਰ ਲਾਉਂਦਾ, ਡੇਢ ਡੇਢ ਘੰਟਾ, ਦੋ ਦੋ ਘੰਟੇ ਜਾ ਕੇ ਉੱਥੇ ਬਿਊਟੀ ਪਾਰਲਰ ਸਜਦੇ ਹਾਂ, ਵਧੀਆ ਵਧੀਆ ਕੱਪੜੇ ਪਾਉਂਦੇ ਹਾਂ, ਵਧੀਆ ਬਾਲ ਬਣਾਉਂਦੇ ਹਾਂ, ਘੱਸੇ ਮਾਰਦੇ ਹਾਂ, ਤੇਲ ਲਾਉਂਦੇ ਹਾਂ, ਹੋਰ ਕਰਦੇ ਹਾਂ, ਇਹ ਜਿਹੜਾ ਸਾਡਾ ਸਰੀਰ ਹੈ ਨਾ, ਇੱਕ ਦਿਨ ਮਿੱਟੀ ਦੇ ਸਪੁਰਦ ਹੋ ਜਾਣਾ, ਇੱਕ ਦਿਨ ਅੱਗ ਦੇ ਸਪੁਰਦ ਹੋ ਜਾਣਾ। ਕਬੀਰ ਸਾਹਿਬ ਨੇ ਕਿਹਾ ਜੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਇਹ ਸਾਡਾ ਸਰੀਰ ਤਾਂ ਕਿਸੇ ਵੀ ਕੰਮ ਦਾ ਨਹੀਂ ਹੈ, ਸਾਡੀ ਤਾਂ ਹਾਲਤ ਪਸ਼ੂਆਂ ਤੋਂ ਵੀ ਬਦਤਰ ਹੈ। ਕਿਉਂਕਿ ਕਬੀਰ ਸਾਹਿਬ ਨੇ ਕਿਹਾ ਸੀ ਨਰ ਮਰੇ, ਨਰ ਦਾ ਮਤਲਬ ਆਦਮੀ, ਹਿਊਮਨ ਬੀਂਗ ਕਹਿ ਲੋ, ਲੇਡੀਜ਼ ਵੀ ਵਿੱਚ ਹੀ ਆਉਂਦੀਆਂ ਨੇ, ਨਰ ਮਰੇ ਨਰ ਕਾਮਨਾ ਆਵੇ। ਜਦੋਂ ਅਸੀਂ ਮਰ ਜਾਂਦੇ ਹਾਂ, ਸਾਡੇ ਸਰੀਰ ਨੂੰ ਕੀ ਕਰਦੇ ਨੇ, ਜਾਂ ਅੱਗ ਦੇ ਸਪੁਰਦ ਕਰ ਦਿੰਦੇ ਨੇ, ਜਾਂ ਮਿੱਟੀ ਚ ਕੀੜਿਆਂ ਦੇ ਹਵਾਲੇ ਕਰ ਦਿੰਦੇ ਨੇ। ਨਰ ਮਰੇ ਨਰ ਕਾਮਨਾ ਆਵੇ, ਪਸ਼ੂ ਮਰੇ 10 ਕਾਲ ਸਮਾਰੇ। ਜੇ ਪਸ਼ੂ ਮਰ ਗਿਆ, ਜਿਹੜੇ 4 ਲੱਤਾਂ ਵਾਲੇ ਪਸ਼ੂ ਮਰਦੇ ਨੇ, ਉਹਦੀ ਕਦੇ ਅਸੀਂ ਜੁੱਤੀਆਂ ਬਣਾਉਂਦੇ ਹਾਂ, ਕਦੇ ਬੈਲਟਾਂ ਬਣਾਉਂਦੇ ਹਾਂ, ਕਦੇ ਪਰਸ ਬਣਾਉਂਦੇ ਹਾਂ, ਸ਼ੇਰ ਲੈ ਲਓ, ਗਊ ਲੈ ਲਓ, ਘੋੜਾ ਲੈ ਲਓ, ਕੋਈ ਲੈ ਲਓ, ਕਿੰਨਾ ਕੁਛ ਕੰਮ ਆਉਂਦਾ। ਆ ਸਾਡੇ ਸਰੀਰ ਚੋਂ ਕਦੇ ਮਾਸ ਲਾ ਕੇ ਬਣਾਉਂਦੇ ਹਾਂ ਅਸੀਂ ਵੀ, ਇਹਦੇ ਵਧੀਆ ਨਰਮ ਹੈ, ਇਹਦੇ ਵੈਸੇ ਝੋਡੀਆਂ ਪਈਆਂ, ਤਾਂ ਕਿਸੇ ਕੰਮ ਦਾ ਹੀ ਨਹੀਂ ਸਾਡਾ ਸਰੀਰ। ਸੋ ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਬਾਹਲੇ ਟੱਪੂ ਟੱਪੂ ਜੇ ਕੀ ਕਰਦੇ ਫਿਰਦੇ ਹੋ ਸਰੀਰ ਦਾ, ਤੁਸੀਂ ਜਦੋਂ ਮਰੋਗੇ ਤੁਹਾਡੇ ਨਾਲ ਤਾਂ ਮੌਤ ਜਿਹੜੀ ਹੈ ਪਸ਼ੂਆਂ ਦੀ ਚੰਗੀ, ਲੋਕਾਂ ਦੇ ਕੰਮ, ਦੁਨੀਆਂ ਦੇ ਕੰਮ ਆਉਂਦੇ ਨੇ। ਨਰ ਮਰੇ ਨਰ ਕਾਮਨਾ ਆਵੇ, ਪਸ਼ੂ ਮਰੇ 10 ਕਾਜ ਸਵਾਰੇ, ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਹੇ ਸੱਚੇ ਪਾਤਸ਼ਾਹ, ਹੇ ਪਰਮਾਤਮਾ, ਮੈਂ ਕਿਹੋ ਜਿਹੇ ਕੰਮ ਕੀਤੇ ਨੇ ਮੈਨੂੰ ਪਤਾ ਹੀ ਨਹੀਂ ਹੈ, ਮੈਂ ਪੁੱਠੇ ਸਿੱਧੇ ਕਿੰਨੇ ਕੰਮ ਕਰ ਲਏ, ਹੁਣ ਮੈਨੂੰ ਪਤਾ ਨਹੀਂ ਮੇਰੀ ਕਿਹੋ ਜਿਹੀ ਹਾਲਤ ਬਣਨੀ ਹੈ। ਇਸੇ ਕਰਕੇ ਕਿਹਾ ਨਰ ਮਰੇ ਨਰ ਕਾਮਨਾ ਆਵੇ, ਪਸ਼ੂ ਮਰੇ 10 ਕਾਜ ਸਵਾਰੇ, ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਹਾਰਡ ਜਲੇ ਜੈਸੇ ਲੱਕੜੀ ਕਾ ਡੂਲਾ, ਜਿਹੜੇ ਸਾਡੀਆਂ ਹੱਡੀਆਂ ਨੇ ਨਾ, ਜਦੋਂ ਅੱਗ ਲਾਉਂਦੇ ਹਾਂ ਦੇਖ ਲਓ, ਮਿੰਟਾਂ ਦੀ ਛੋਟੀਆਂ ਛੋਟੀਆਂ ਬਣ ਕੇ ਸਵਾਹ ਬਣ ਜਾਂਦੀ ਹੈ। ਕੇਸ ਜਲੇ ਜੈਸੇ ਘਾਸ ਕਾ ਫੁੱਲਾ, ਜਿਹੜੇ ਬਾਲ ਲੰਬੇ ਲੰਬੇ ਜਨਾਨੀਆਂ ਦੇ ਨੇ ਜਾਂ ਆਦਮੀਆਂ ਦੇ ਨੇ, ਇੱਕ ਮਿੰਟ ਜਿਵੇਂ ਘਾਹ ਦੀ ਚੰਗਿਆੜੀ ਨੂੰ ਅੱਗ ਲਾਓ, ਇਸ ਤਰ੍ਹਾਂ ਹੀ ਸਵਾਹ ਬਣ ਜਾਂਦੀ ਹੈ। ਕਹੋ ਕਬੀਰ ਤਬ ਨਰ ਹੀ ਜਾਗੇ, ਜਮ ਕਾ ਡੰਡਾ ਮੂੰਡ ਪੇ ਲਾਗੇ। ਆਦਮੀ ਨੂੰ ਕਦੋਂ ਹੋਸ਼ ਆਉਂਦੀ ਹੈ, ਜਦੋਂ ਜਮ ਫੜ ਕੇ ਕੱਢ ਲੈਂਦੇ ਨੇ ਰੂਹ ਨੂੰ, ਚੱਲ ਪੁੱਤਰਾ ਹੁਣ ਤੇਰਾ ਕਰੀਏ ਹਿਸਾਬ ਕਿਤਾਬ, ਉਦੋਂ ਕਹਿੰਦਾ ਹਾਏ ਹਾਏ, ਮੈਂ ਤਾਂ ਸਾਰੀ ਜ਼ਿੰਦਗੀ ਬਰਬਾਦ ਕਰਤੀ ਆ, ਮੇਰੀ ਮੌਤ, ਮੈਂ ਤਾਂ ਭੇਜਿਆ ਸੀ ਪਰਮਾਤਮਾ ਨਾਲ ਮਿਲਾਪ ਕਰਨ ਲਈ, ਉਧਰ ਤਾਂ ਮਿਹਨਤ ਕੀਤੀ, ਠੱਗੀਆਂ ਠੋਰੀਆਂ ਕਰਦੇ, ਜ਼ਮੀਨਾਂ ਜਾਇਦਾਦਾਂ ਬਣਾਉਂਦੀ, ਸਾਰੀ ਜ਼ਿੰਦਗੀ ਬਰਬਾਦ ਕਰਤੀ, ਉਦੋਂ ਹੋਸ਼ ਆਊਗਾ। ਇੱਕ ਸਿਰ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਪੜ੍ਹੀ ਜਾਂਦੇ ਆ, ਪੜ੍ਹੀ ਜਾਂਦੇ ਆ, ਰੋਜ਼ਾਨਾ ਸੁਣੀ ਜਾਂਦੇ ਆ, ਉਹਦੇ ਅਮਲ ਵੀ ਤਾਂ ਕਰੋ। ਕਿਉਂਕਿ ਸਾਨੂੰ ਜਿਹੜਾ ਗਿਆਨ ਹੈ ਨਾ, ਉਹ 3 ਤਰ੍ਹਾਂ ਦਾ। ਪਹਿਲਾਂ ਤਾਂ ਅਸੀਂ ਸੁਣਦੇ ਹਾਂ, ਫਿਰ ਅਸੀਂ ਮੰਨ ਲੈਂਦੇ ਹਾਂ ਵੀ ਹਾਂ ਇਹ ਕਬੀਰ ਸਾਹਿਬ ਨੇ ਕਿਹਾ ਸੀ, ਇਹ ਗੁਰਬਾਣੀ ਚ ਆਉਂਦਾ, ਮੰਨੀ ਜਾਂਦੇ ਹਾਂ। ਪਰ ਜਾਣਦੇ ਹਾਂ, ਜਾਣਦੇ ਉਦੋਂ ਜਦੋਂ ਖੁਦ ਉਸ ਮੰਨੀ ਚ ਹੋਈ ਚੀਜ਼ ਨੂੰ ਇੰਪਲੀਮੈਂਟ ਕਰਦੇ ਹਾਂ, ਪ੍ਰੈਕਟੀਕਲ ਸ਼ੇਪ ਦਿੰਦੇ ਹੋ, ਫਿਰ ਸਾਨੂੰ ਪਤਾ ਲੱਗਦਾ ਵੀ ਜੋ ਕਬੀਰ ਸਾਹਿਬ ਨੇ ਕਿਹਾ ਸੀ ਮੈਨੇ ਲੱਭ ਲਿਆ, ਤੇ ਫਿਰ ਤੁਹਾਡਾ ਪੱਕਾ ਵਿਸ਼ਵਾਸ ਹੋ ਜਾਂਦਾ। ਸੋ ਇਸ ਕਰਕੇ ਜਿਹੜਾ ਸਾਡਾ ਸਰੀਰ ਹੈ ਨਾ, ਇਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਕਬੀਰ ਸਾਹਿਬ ਨੇ ਸਾਨੂੰ ਸਮਝਾਇਆ ਸੀਗਾ ਕਿ ਪਰਮਾਤਮਾ ਸਾਡੇ ਅੰਦਰ ਵੱਸਦਾ, ਜਦੋਂ ਅੰਦਰ ਵੱਸਦਾ ਤਾਂ ਸਾਡੀ ਉਹ ਹਰ ਕਰਤੂਤ ਨੂੰ ਵਾਚ ਕਰ ਰਿਹਾ। ਅਸੀਂ ਦੁਨੀਆਂ ਨੂੰ ਤਾਂ ਮੂਰਖ ਬਣਾ ਸਕਦੇ ਹਾਂ, ਉਪਰੋਂ ਧਰਮਾਤਮਾ ਬਣ ਕੇ ਸੰਤ ਜਿਹੜੇ ਬਾਬੇ ਜੇ ਅੱਜ ਕੱਲ੍ਹ ਤੁਰੇ ਫਿਰਦੇ ਨੇ ਤੇ ਕੈਨੇਡਾ ਚ ਪਖੰਡਬਾਜ ਕਰਦੇ ਨੇ, ਹਾਂਜੀ ਸਵਾਲਾਂ ਜਵਾਬਾਂ ਦੇ, ਇਹਨਾਂ ਦੇ ਪੱਲੇ ਕੱਖ ਨਹੀਂ। ਉਹ ਜਦੋਂ ਪੁਰਾਣੇ ਸੰਤ ਹੁੰਦੇ ਸਿੰਪਲ ਹੁੰਦੇ ਸੀ, ਜੋ ਕਹਿੰਦੇ ਸੀ ਉਹਦੇ ਉੱਤੇ ਇੰਪਲੀਮੈਂਟ ਕਰਦੇ ਸੀ, ਤੇ ਸੰਗਤ ਵੀ ਸਾਫ਼ ਸੁਥਰੀ ਹੁੰਦੀ ਜੀ, ਜੋ ਕਹਿੰਦੇ ਸੀ ਉਹਦੇ ਉੱਤੇ ਲਾਗੂ ਕਰਦੇ ਸੀ, ਆਪਣੇ ਦੇ ਇੰਪਲੀਮੈਂਟ ਕਰਦੇ ਸੀਗੇ। ਅੱਜ ਬਾਬੇ ਵੀ ਠੱਗੀਆਂ ਕਰੀ ਨੇ, ਸੰਗਤ ਵੀ ਠੱਗੀਆਂ ਕਰੀ ਜਾਂਦੀ ਹੈ, ਬਸ ਚੁੱਪ ਰਹਿੰਦੇ ਨੇ, ਭੇਡ ਚਾਲ ਬਣੀ ਵੀ ਹੈ। ਪਰ ਜਿਹੜੇ ਕਬੀਰ ਸਾਹਿਬ ਨੇ ਹੈ, ਉਹਨਾਂ ਨੇ ਇਹ ਗੱਲ ਕਹੀ ਕਿ ਪਰਮਾਤਮਾ ਸਾਡੇ ਅੰਗ ਸੰਗ ਹੈ। ਐਸੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਅੰਗ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਅਸੀਂ ਜਿੰਨੇ ਮਰਜ਼ੀ ਧਰਮਾਤਮਾ ਬਣ ਜਾਈਏ, ਹੱਥ ਜੋੜੀਏ, ਗਲ ਵਕੜੀ ਪਾਲੀਏ, ਨੀਵੀਆਂ ਕਰੀਏ, ਤੁਗਾ ਸੁਣਾਈਏ, ਜੇ ਸਾਡਾ ਮਨ ਸਾਫ਼ ਨਹੀਂ ਨਾ, ਤਾਂ ਪਰਮਾਤਮਾ ਸਾਡੀ ਚਲਾਕੀ ਨੂੰ ਜਾਣਦਾ। ਚੁਸਤ ਚਲਾਕੀ ਨਹੀਂ ਚੱਲਣੀ, ਤਕਸੀਮਾਂ ਜਰਬਾਂ ਦੀ, ਪ੍ਰੇਮ ਪਿਆਰ ਨਾ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਜਿਹੜੀਆਂ ਚਲਾਕੀਆਂ ਜੀਆਂ ਕਰਦੇ ਫਿਰਦੇ ਆ ਨਾ, ਚਲਾਕੀਆਂ ਕਿਵੇਂ, ਕਬੀਰ ਸਾਹਿਬ ਦੀ ਮੈਂ ਤੁਹਾਨੂੰ ਗੱਲ ਸੁਣਾ ਦਿੰਦਾ। ਆ ਜਿਹੜੇ ਵੀ ਅਸੀਂ, ਮੈਂ ਆਪਣੇ ਆਪ ਨੂੰ ਇਨਕਲੂਡ ਕਰਦਾ, ਆਪਣੇ ਆਪ ਨੂੰ ਵੱਡੇ ਅਸੀਂ ਨੇਕ ਪਾਕ ਚੰਗੇ ਬਣੇ ਫਿਰਦੇ ਹਾਂ, ਜਦੋਂ ਵੀ ਸਾਨੂੰ ਕਿਤੇ ਮੌਕਾ ਮਿਲਦਾ, ਟੀਵੀ ਦੇ ਉੱਤੇ, ਸੈੱਲ ਫੋਨ ਦੇ ਉੱਤੇ ਹੁੰਦੀ ਗੱਲ ਕਰ ਰਹੇ ਹਾਂ, ਅਸੀਂ ਦੇਖ ਲਓ, ਈਵਨ ਸਾਡੇ MLA MP ਮਿਨਿਸਟਰ ਵੀ ਉੱਥੇ ਅਸੈਂਬਲੀ ਦੇ ਵਿੱਚ ਉੱਥੇ ਲੈਕਚਰ ਚੱਲ ਰਹੇ ਨੇ, ਪਿੱਛੇ ਬੈਠੇ ਗੰਦੀਆਂ ਸੈੱਲ ਫੋਨ ਦੇ ਉੱਤੇ ਬਲਿਊ ਮੂਵੀਜ਼ ਦੇਖ ਰਹੇ ਹੁੰਦੇ ਨੇ। ਇਸ ਤਰ੍ਹਾਂ ਜਿਹੜੇ ਕੋਠੇ ਨੇ ਸ਼ਹਿਰਾਂ ਦੇ ਵਿੱਚ ਬਣੇ ਹੋਏ, ਉੱਤੋਂ ਚੰਗੇ ਦਿਨ ਮੱਲ ਲੱਗਦੇ ਨੇ, ਜਾ ਕੇ ਪੌੜੀਆਂ ਚੜ੍ਹ ਜਾਂਦੇ, ਕੀ ਕਰਦੇ ਆ, ਗੰਦ ਪਾਉਂਦੇ ਆ, ਜਿਹਦੇ ਕੋਲ ਜਿਹਦੇ ਨਾਲ ਗੰਦ ਕਰਕੇ ਆਉਂਦੇ ਆ, ਉਹ ਉਦੋਂ ਵੱਡੀ ਉਮਰ ਦੀਆਂ ਸਾਡੀਆਂ ਧੀਆਂ ਭੈਣਾਂ ਹੁੰਦੀਆਂ, ਬਾਹਰ ਅੱਗੇ ਧੀਆਂ ਧੀਆਂ, ਪੁੱਤਰ ਪੁੱਤਰ ਕਰਦੇ, ਅੰਦਰ ਅਸੀਂ ਕੀ ਕਰਦੇ ਹਾਂ। ਸੋ ਅਸਲੀ ਗੱਲ ਕੀ ਹੈ ਵੀ ਸਾਡੇ ਐਕਸ਼ਨ ਵਾਚ ਹੋਣੇ, ਅਮਲਾਂ ਉੱਤੇ ਹੋਣ ਨਵੇੜੇ, ਖੜੀ ਰਹਿਣਗੀਆਂ ਜਾਤਾਂ। ਤੁਸੀਂ ਕੀ ਕਰਦੇ ਹੋ ਇਹ ਮੰਨ ਕੇ ਚੱਲੋ ਕਿ ਪਰਮਾਤਮਾ ਤੁਹਾਡੀ ਹਰ ਕਰਤੂਤ, ਹਰ ਐਕਸ਼ਨ ਦੇਖ ਰਿਹਾ। ਕਬੀਰ ਸਾਹਿਬ ਦੇ ਟਾਈਮ ਦੀ ਗੱਲ ਹੈ, ਕਬੀਰ ਸਾਹਿਬ ਦੀ ਖੁਦ ਹੀ ਗੱਲ ਹੈ, ਜਦੋਂ ਉਹ ਕਿਸੇ ਬਾਜ਼ਾਰ ਚ ਨਿਕਲ ਰਹੇ ਸੀ, ਉਹ ਰੰਡੀਆਂ ਦਾ ਬਾਜ਼ਾਰ ਸੀ, ਵੈਸ਼ਿਆਂ ਦਾ ਬਾਜ਼ਾਰ ਸੀਗਾ, ਉੱਥੇ ਲੋਕਾਂ ਦੇ ਵਿੱਚ, ਕਿਉਂਕਿ ਇਸ ਤਰ੍ਹਾਂ ਹੀ ਗਲਤ ਬੰਦਿਆਂ ਨੇ ਜਾਣਾ, ਉੱਥੇ ਕਬੀਰ ਸਾਹਿਬ ਦੇ ਕੰਨ ਚ ਗੱਲ ਪਈ ਵੀ ਫਲਾਣੇ ਕੋਠੇ ਦੇ ਉੱਤੇ ਕੱਲ ਨਵੀਂ ਵੈਸ਼ ਆਈ ਹੈ, ਦੇਖੋ ਉੱਥੇ ਬੜੇ ਲੋਕ ਜਾਣਗੇ, ਕਿਉਂਕਿ ਲੋਕ ਚਾਹਵਾਨ ਹੁੰਦੇ ਨੇ ਨਾ ਗੰਦੀਆਂ ਹਰਕਤਾਂ ਕਰਨ ਲਈ, ਵੀ ਕਿਹੜੀ ਕੁੜੀ ਜਵਾਨ ਆਈ ਹੈ, ਨਵੀਂ ਆਈ ਹੈ, ਉੱਥੇ ਜਾਈਏ। ਕਹਿੰਦੇ ਜਦੋਂ ਕਬੀਰ ਸਾਹਿਬ ਨਿਕਲ ਲੱਗੇ ਤਾਂ ਕੋਠੇ ਦੇ ਉੱਤੇ ਉਹ ਕੁੜੀ ਖੜੀ ਸੀਗੀ, ਕਿਉਂਕਿ ਉਹ ਵੈਸ਼ਿਆ ਦੇ ਰੂਪ ਦੇ ਵਿੱਚ ਆਈ ਸੀਗੀ। ਕਬੀਰ ਸਾਹਿਬ ਨੂੰ ਦੇਖਿਆ ਵੀ ਇਹ ਤਾਂ ਲੱਗਦਾ ਤਾਂ ਸੰਤ ਹੈ, ਝਾਕੀ। ਕਬੀਰ ਸਾਹਿਬ ਰੁਕ ਗਏ ਤੇ ਉਹਦੀ ਲੇਡੀ ਕੰਨੀ ਉੱਪਰ ਝਾਕਣ ਲੱਗ ਗਏ, ਤੇ ਲੇਡੀ ਦੇ ਦਿਮਾਗ 'ਚ ਰਾਈਟ ਵੇ ਡਾਊਟ ਹੋਇਆ ਵੀ ਇਹ ਲੱਗਦਾ ਤਾਂ ਸੰਤ ਹੈ, ਪਰ ਸੰਤਾਂ ਦਾ ਵੀ ਅੱਜ ਕੱਲ੍ਹ ਇਹੋ ਜਿਹਾ ਹੀ ਕੰਮ ਹੈ, ਉਸ ਟਾਈਮ ਵੀ ਹੁੰਦਾ ਹੋਊਗਾ। ਉਹਨੇ ਜਨਾਨੀ ਨੇ ਇਸ਼ਾਰਾ ਕੀਤਾ, ਉੱਪਰ ਆ ਜਾਓ, ਕਬੀਰ ਸਾਹਿਬ ਉੱਪਰ ਚਲੇ ਗਏ। ਹੁਣ ਸਵੇਰ ਸਵੇਰ ਦਾ ਟਾਈਮ ਸੀ, ਵੈਸੇ ਤਾਂ ਲੋਕ ਹਨੇਰੇ ਹੋ ਜਾਂਦੇ ਨੇ, ਸਵੇਰ ਸਵੇਰ ਦਾ ਟਾਈਮ ਸੀ, ਕਬੀਰ ਸਾਹਿਬ ਉੱਪਰ ਚਲੇ ਗਏ ਤੇ ਜਨਾਨੀ ਨੂੰ ਪਤਾ ਲੱਗਿਆ, ਤੇ ਜਨਾਨੀ ਕਹਿੰਦੀ ਵੀ ਗਾਹਕ ਤਾਂ ਮੈਂ ਮੋੜਨਾ ਨਹੀਂ, ਸਵੇਰੇ ਆਇਆ ਤਾਂ ਵੀ ਕੀ ਹੈ। ਉਹ ਕਹਿੰਦੀ ਕੋਈ ਗੱਲ ਨਹੀਂ, ਮੈਂ ਕਿਸੇ ਨੂੰ ਨਹੀਂ ਦੱਸਦੀ, ਤੁਹਾਡੇ ਤੇ ਮੇਰੇ ਚ ਕਬੀਰ ਸਾਹਿਬ, ਕਹਿੰਦੀ ਰਾਜ ਰਹੂਗਾ, ਚਲੋ ਤੁਸੀਂ ਜੇ ਆਪਣੇ ਮਰਜ਼ੀ ਨਾਲ ਆਏ ਹੋ, ਤੁਸੀਂ ਜੇ ਤੁਹਾਡੀ ਇੱਛਾ ਹੋਈ ਚਲੋ ਦੂਸਰੇ ਕਮਰੇ ਚੱਲੋ, ਤੇ ਮੈਂ ਤੁਹਾਡੀ ਇੱਛਾ ਪੂਰੀ ਕਰ ਦੇਣੀ ਆ। ਉਹ ਕਬੀਰ ਸਾਹਿਬ ਨੂੰ ਦੂਜੇ ਕਮਰੇ ਚ ਲੈ ਗਈ, ਕਬੀਰ ਸਾਹਿਬ ਨੂੰ ਮੰਜੇ ਤੇ ਬਿਠਾਇਆ, ਕਬੀਰ ਸਾਹਿਬ ਉਹ ਕੁੜੀ ਦੀਆਂ ਅੱਖਾਂ ਵੱਲ ਦੇਖਦੇ ਰਹੇ। ਉਹ ਕਹਿੰਦੀ ਕਬੀਰ ਸਾਹਿਬ ਨੂੰ ਕਹਿੰਦੀ ਵੀ ਹੁਣ ਤੁਸੀਂ ਜੋ ਕੁਛ ਕਰਨਾ ਮੈਨੂੰ ਦੱਸ ਦੇ, ਸੰਗ ਦੇ ਕਿਉਂ? ਉਹ ਕਹਿੰਦਾ ਬੇਟਾ, ਜਦੋਂ ਉਹਨਾਂ ਨੇ ਕਹਿੰਦਾ ਬੇਟਾ, ਕਹਿੰਦਾ ਮੈਂ ਤਾਂ ਉਸ ਸਿਰਜਣਹਾਰ ਨੂੰ ਦੇਖ ਰਿਹਾ ਕਿ ਉਸ ਕੁੱਲ ਮਾਲਕ ਨੇ, ਖੁਦਾ ਨੇ ਤੈਨੂੰ ਕਿੰਨਾ ਖੂਬਸੂਰਤ ਬਣਾਇਆ। ਜੇ ਤੈਨੂੰ ਇੰਨਾ ਖੂਬਸੂਰਤ ਬਣਾਇਆ, ਤੂੰ ਤਾਂ ਮਹਿਲਾਂ ਦੀ ਰਾਣੀ ਹੋਣੀ ਚਾਹੀਦੀ ਸੀ, ਪਰ ਆ ਗੰਦਗੀ ਦੇ ਕੋਠੇ ਤੇ ਬੈਠ ਗਈ। ਮੈਨੂੰ ਖੁਦਾ ਦੀ ਸਮਝ ਨਹੀਂ ਲੱਗੀ ਵੀ ਖੁਦਾ ਨੇ ਤੈਨੂੰ ਇੰਨਾ ਖੂਬਸੂਰਤ ਬਣਾ ਕੇ, ਖੁਦਾ ਇੰਨਾ ਦਿਆਲੂ ਹੈ, ਖੁਦਾ ਇੰਨਾ ਰਹਿਮਤ ਵਾਲਾ ਹੈ, ਉਹਨੇ ਇੰਨਾ ਤੈਨੂੰ ਸੁੰਦਰ ਬਣਾ ਕੇ ਤੈਨੂੰ ਕੋਠੇ ਤੇ ਕਿਉਂ ਭੇਜਿਆ? ਮੈਂ ਤਾਂ ਕਹਿੰਦਾ ਖੁਦਾ ਨੂੰ ਸਮਝਣ ਦੀ ਕੋਸ਼ਿਸ਼ ਕਰਦਾ। ਜਦੋਂ ਉਹਨੇ ਕਿਹਾ ਵੀ ਬੇਟਾ ਮੈਂ ਤਾਂ ਖੁਦਾ ਬਾਰੇ ਸੋਚ ਰਿਹਾ, ਜਦੋਂ ਉਹਨੇ ਬੇਟਾ ਕਿਹਾ, ਬੇਟੀ ਕਹੀ, ਲੜਕੀ ਅੰਦਰੋਂ ਕੰਮ ਗਈ, ਇਹ ਰਿਲੇਸ਼ਨ ਹੁੰਦੇ ਨੇ, ਪਰਮਾਤਮਾ ਦੀ ਖੁਦਾ ਦੀ ਮੌਜ ਹੁੰਦੀ ਹੈ। ਉਹ ਕਬੀਰ ਸਾਹਿਬ ਦੇ ਚਰਨਾਂ ਚ ਪੈ ਗਈ, ਕਹਿੰਦੀ ਬਖਸ਼ੋ 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 ਗੁਰੂ ਦੇਵ, ਤੁਸੀਂ ਮੈਨੂੰ ਬੇਟੀ ਬਣਾਇਆ, ਹੁਣ ਬੇਟੀ ਬਣਾਇਆ ਤਾਂ ਬਾਪ ਵਾਲਾ ਫਰਜ਼ ਪੂਰੇ ਕਰੋ। ਮੈਂ ਆਪਣੀ ਮਰਜ਼ੀ ਨਾਲ ਇਸ ਗੰਦਗੀ ਦੇ ਵਿੱਚ ਨਹੀਂ ਆਈ, ਮੈਨੂੰ ਤਾਂ ਜ਼ਬਰਦਸਤੀ ਗਿਰੀ ਹੋਣ ਕਰਕੇ ਮੇਰੇ ਮਾਂ ਬਾਪ ਨੇ ਇੱਥੇ ਕੋਟੇ ਤੇ ਭੇਜਿਆ, ਮੈਨੂੰ ਤਾਂ ਪਤਾ ਹੀ ਨਹੀਂ ਕੀ ਹੁੰਦਾ। ਸੋ ਕਬੀਰ ਸਾਹਿਬ ਉਹਨੂੰ ਉੱਥੋਂ ਨਾਲ ਲਿਆਏ ਤੇ ਆਪਣੇ ਸਤਸੰਗੀ ਨਾਲ ਉਹਦਾ ਵਿਆਹ ਕੀਤਾ ਤੇ ਉਹਦੇ ਪਰਦੇ ਖੁੱਲ ਗਏ। ਸੋ ਰੱਬ ਦੀਆਂ ਮੌਜਾਂ ਨੂੰ ਕੋਈ ਨਹੀਂ ਜਾਣਦਾ, ਪਰ ਇਹ ਗੱਲ ਦੇ ਵਿੱਚੋਂ ਇਹ ਰਿਜ਼ਲਟ ਜ਼ਰੂਰ ਨਿਕਲਦਾ ਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਰਾਂਗ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਕਿਉਂਕਿ ਜੇ ਦੇਖੀਏ ਵੀ ਲੋਕ ਕੀ ਕਹਿਣਗੇ, ਕੋਠੇ ਤੇ ਚੜ ਗਿਆ ਕਬੀਰ ਸਾਹਿਬ, ਉਹਨਾਂ ਨੇ ਉਹਦੀ ਫਿਕਰ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਪਰਮਾਤਮਾ ਮੇਰੇ ਅੰਦਰ ਹੈ, ਮੈਂ ਕਿਹੜੀ ਭਾਵਨਾ ਨਾਲ ਉੱਪਰ ਗਿਆ ਤੇ ਮੈਂ ਇਸ ਬੇਟੀ ਨੂੰ ਗੰਦਗੀ ਚੋਂ ਕੱਢ ਕੇ ਪਰਮਾਤਮਾ ਨਾਲ ਮਿਲਾਉਣਾ ਚਾਹੁੰਦਾ। ਇਹੀ ਨਹੀਂ, ਜਿਹੜੀ ਉਹਨਾਂ ਦੀ ਵਾਈਫ ਸੀ ਮਾਈ ਲੋਈ, ਕਬੀਰ ਸਾਹਿਬ ਪਤਾ ਨਾ ਗਰੀਬ ਸੀਗੇ, ਜਿਹੜਾ ਵੀ ਇਹਨਾਂ ਦੇ ਘਰ ਆ ਜਾਂਦਾ ਸੀ ਸਾਧੂ ਸੰਤ ਕੋ ਕੇ ਬੜੇ ਪਹੁੰਚੇ ਪਏ ਸੀਗੇ ਤੇ ਉਹ ਚਾਹੁੰਦੇ ਸੀ ਵੀ ਇਸ ਪਿੰਡ ਚ ਕਬੀਰ ਸਾਹਿਬ ਰਹਿੰਦੇ ਨੇ, ਚਲੋ ਉੱਥੇ ਭੋਜਨ ਖਾਂਦੇ ਆ। ਹੁਣ ਕਬੀਰ ਸਾਹਿਬ ਦੀ ਇਕਾਨਮੀ ਜਿਹੜੀ ਸੀਗੀ ਉਹ ਬਹੁਤ ਮਾੜੀ ਸੀ, ਗਰੀਬੀ ਸੀਗੀ ਬਹੁਤ ਜ਼ਿਆਦਾ, ਪਰ ਇਹ ਮੋੜਦੇ ਕਿਸੇ ਨੂੰ ਨਹੀਂ ਸੀਗੇ। ਇੱਕ ਵਾਰ ਕਹਿੰਦੇ ਸਾਧੂ ਸੰਤ ਆ ਗਏ, ਜਦੋਂ ਸਾਧੂ ਸੰਤ ਆਏ ਤੇ ਇਹਨਾਂ ਨੇ ਮਾਈ ਲੋਈ ਨੂੰ ਕਿਹਾ, ਕਿਉਂਕਿ ਮਾਈ ਲੋਈ ਕਬੀਰ ਸਾਹਿਬ ਨੂੰ ਗੁਰੂ ਮੰਨਦੀ ਸੀ, ਉਹਨਾਂ ਦਾ ਫਰਮਾਨ ਟਾਲ ਨਹੀਂ ਸਾਧੀ ਗੁਰੂ ਦਾ। ਉਹ ਕਹਿੰਦੇ ਮਾਈ ਲੋਈ ਨੂੰ ਵੀ ਆਪਣੇ ਸੰਤ ਆਏ ਨੇ ਤੇ ਆਪਾਂ ਇਹਨਾਂ ਨੂੰ ਭੋਜਨ ਛਕਾਉਣਾ। ਉਹ ਕਹਿੰਦੀ ਘਰੇ ਤਾਂ ਆਟਾ ਦਾਲ ਕੁਛ ਵੀ ਨਹੀਂ ਹੈ, ਆਪਾਂ ਤਾਂ ਦੋ ਦਿਨ ਹੋ ਕੇ ਭੁੱਖੇ ਬੈਠੇ ਨੇ। ਉਹ ਕਹਿੰਦੇ ਜਾ ਕੇ ਦੁਕਾਨ ਤੋਂ ਤੂੰ ਰਾਸ਼ਨ ਪਾਣੀ ਲੈ ਕੇ ਆ, ਆਪਾਂ ਸਾਧੂਆਂ ਨੂੰ ਤਾਂ ਭੁੱਖੇ ਮੋੜ ਨਹੀਂ ਸਕਦੇ। ਉਹ ਕਹਿੰਦੇ ਮਾਈ ਲੋਈ ਕਹਿੰਦੀ ਕਬੀਰ ਸਾਹਿਬ ਨੂੰ ਵੀ ਆਪਾਂ ਨੂੰ ਹੁਣ ਕੋਈ ਉਧਾਰ ਨਹੀਂ ਦਿੰਦਾ, ਆਪਾਂ ਇੰਨਾ ਉਧਾਰ ਲੈ ਲਿਆ ਹਰੇਕ ਦੁਕਾਨ ਤੋਂ, ਕੋਈ ਬੰਦਾ ਹੁਣ ਆਪਾਂ ਨੂੰ ਉਧਾਰ ਨਹੀਂ ਦਿੰਦਾ। ਉਹ ਕਹਿੰਦੇ ਮੈਨੂੰ ਨਹੀਂ ਪਤਾ, ਮੈਂ ਸਾਧੂ ਸੰਤਾਂ ਨੂੰ ਭੁੱਖੇ ਨਹੀਂ ਘਰੋਂ ਮੋੜ ਸਕਦਾ, ਤੂੰ ਜਿਵੇਂ ਮਰਜ਼ੀ ਹੋਵੇ ਤੂੰ ਰਾਸ਼ਨ ਲੈ ਕੇ ਆਉਣਾ। ਕਿਵੇਂ ਕਿਹਾ? ਜਿਵੇਂ ਮਰਜ਼ੀ ਹੋਵੇ। ਸਤਵਚਨ, ਮਾਤਾ ਲੋਈ ਇੱਕ ਦੁਕਾਨਦਾਰ ਦੇ ਕੋਲ ਗਈ, ਉਹਨੂੰ ਕਿਹਾ ਜੀ ਵੀ ਇੰਜ ਕਰਕੇ ਸਾਡੇ ਘਰ ਸੰਤ ਆਏ ਨੇ, ਸਾਨੂੰ ਰਾਸ਼ਨ ਪਾਣੀ ਚਾਹੀਦਾ। ਉਹ ਕਹਿੰਦਾ ਹਟ ਪਿੱਛੇ, ਤੁਸੀਂ ਤਾਂ ਪੁਰਾਣਾ ਨਹੀਂ, ਮੇਰਾ ਉਧਾਰ ਮੁੜਿਆ, ਹਰ ਵਾਰੀ ਲੈਣ ਆ ਜਾਂਦੇ, ਹਰ ਵਾਰੀ ਲੈਣ ਆ ਜਾਂਦੇ, ਸਾਡੇ ਕੋਲ ਨਹੀਂ ਹੈ ਦੁਕਾਨ ਤੇ। ਉਹ ਕਹਿੰਦੀ ਜੀ ਅੱਜ ਦੇ ਦਿਓ। ਕਬੀਰ ਸਾਹਿਬ ਨੇ ਕਿਹਾ ਵੀ ਮੈਂ ਆਪਣੇ ਘਰੋਂ ਸਾਧੂ ਸੰਤਾਂ ਨੂੰ ਭੁੱਖੇ ਨਹੀਂ ਮੋੜ ਸਕਦਾ, ਤੁਸੀਂ ਜੋ ਮਰਜ਼ੀ ਕਰ ਲਓ, ਜਿਵੇਂ ਮਰਜ਼ੀ ਕਰੋ ਤੇ ਮੈਨੂੰ ਤਾਂ ਰਾਸ਼ਨ ਦੇ ਦਿਓ, ਮੈਂ ਕਬੀਰ ਸਾਹਿਬ ਦਾ ਕਹਿਣਾ ਨਹੀਂ ਮੋੜ ਸਕਦੀ ਤੇ ਅਸੀਂ ਸੰਤਾਂ ਨੂੰ ਜਿਹੜੇ ਆਏ ਨੇ ਉਹਨਾਂ ਨੂੰ ਭੁੱਖਾ ਨਹੀਂ ਮੋੜ ਸਕਦੇ। ਸੇਠ ਨੇ ਸੋਚਿਆ ਵੀ ਇਹ ਮਜਬੂਰ ਹੈ, ਇਹਦਾ ਫਾਇਦਾ ਕਿਉਂ ਨਾ ਲਈਏ। ਉਹ ਕਹਿੰਦਾ ਚੱਲ ਠੀਕ ਹੈ, ਤੈਨੂੰ ਦੇ ਦਿੰਦੇ ਹਾਂ, ਪਰ ਮੇਰੀ ਸ਼ਰਤ ਮੰਨਣੀ ਪਊਗੀ। ਉਹ ਕਹਿੰਦੀ ਹਾਂਜੀ ਜੋ ਕਹੋਗੇ, ਮੈਨੂੰ ਤਾਂ ਕਬੀਰ ਸਾਹਿਬ ਨੇ ਕਿਹਾ ਵੀ ਜਿਵੇਂ ਮਰਜ਼ੀ ਹੋਵੇ ਲੈ ਕੇ ਆਉਣਾ ਰਾਸ਼ਨ। ਉਹ ਕਹਿੰਦਾ ਮੇਰੀ ਘਰ ਵਾਲੀ ਗਈ ਵੀ ਅੱਜ ਰਾਤ ਨੂੰ, ਤੂੰ ਫਿਰ ਮੇਰੇ ਕੋਲ ਆ ਜੀ। ਪਹਿਲਾਂ ਤਾਂ ਕਲਾਸੀ ਉਹ ਚੋਕੀ, ਦੁੱਖ ਹੋਇਆ ਵੀ ਏਡਾ ਵੱਡਾ ਬਜ਼ੁਰਗ ਸੇਠ ਮੈਨੂੰ ਕਹਿੰਦਾ ਰਾਤ ਨੂੰ ਆ ਜੇ ਮੇਰੇ ਕੋਲ ਆ ਕੇ ਸੌਵੇਂ, ਮੇਰੇ ਨਾਲ ਸੌਵੇਂ। ਪਰ ਫਿਰ ਕਹਿੰਦੀ ਕਬੀਰ ਸਾਹਿਬ ਨੇ ਕਿਹਾ ਵੀ ਜਿਵੇਂ ਮਰਜ਼ੀ ਆ, ਰਾਸ਼ਨ ਤਾਂ ਲੈ ਕੇ ਨਾ, ਰਾਸ਼ਨ ਇਜ਼ ਵੈਰੀ ਇੰਪੋਰਟੈਂਟ। ਉਹ ਕਹਿੰਦੀ ਠੀਕ ਆ, ਉਹਨੇ ਵਾਅਦਾ ਕਰ ਲਿਆ, ਕਹਿੰਦੀ ਜ਼ਰੂਰ ਆਊਂਗੀ ਰਾਤ ਨੂੰ, ਕਿਉਂਕਿ ਉਹ ਭਾਣਾ ਮੰਨਦੀ ਸੀ ਰੱਬ ਦਾ, ਉਹਨੂੰ ਪਤਾ ਸੀ ਵੀ ਕੋਈ ਨਾ ਕੋਈ ਰਾਜ ਹੈ। ਸਾਧੂ ਸੰਤਾਂ ਨੂੰ ਭੋਜਨ ਛਕਾਇਆ, ਜਦੋਂ ਰਾਤ ਪਈ ਤੇ ਮਾਈ ਲੋਈ ਕਹਿੰਦੀ ਮੈਂ ਜਾਣਾ। ਉਹ ਕਹਿੰਦੇ ਕਿੱਥੇ ਜਾਣਾ ਕਬੀਰ ਸਾਹਿਬ? ਕਹਿੰਦੇ ਕਹਿੰਦੇ ਵੀ ਤੁਸੀਂ ਕਿਹਾ ਸੀ ਜਿਵੇਂ ਮਰਜ਼ੀ ਰਾਸ਼ਨ ਲੈ ਕੇ ਆਓ, ਰਾਸ਼ਨ ਕੋਈ ਆਪਾਂ ਨੂੰ ਦਿੰਦਾ ਨਹੀਂ, ਆਧਾਰ ਬਹੁਤ ਚੜਿਆ ਹੋਇਆ। ਤੇ ਉਹ ਸੇਠ ਦੀ ਨੀਤ ਵਿਗੜ ਗਈ, ਉਹਦੇ ਨਾਲ ਮੈਂ ਵਾਅਦਾ ਕੀਤਾ, ਉਹਨੇ ਕਿਹਾ ਵੀ ਰਾਤ ਤੈਨੂੰ ਮੇਰੇ ਨਾਲ ਸੌਣਾ ਪਊਗਾ, ਮੇਰੇ ਨਾਲ ਕੱਟਣੀ ਪਊ, ਉਹਦੀ ਬੁਰੀ ਭਾਵਨਾ, ਕਾਮ ਦੀ ਭਾਵਨਾ, ਇਸ ਕਰਕੇ ਮੈਂ ਵਾਅਦਾ ਕਰਕੇ ਆਈ। ਔਰ ਤੁਸੀਂ ਮੈਨੂੰ ਸਿਖਾਇਆ ਵੀ ਜਿਹਦੇ ਨਾਲ ਵਾਅਦਾ ਕੀਤਾ ਉਹ ਪੂਰਾ ਕਰੋ। ਕਬੀਰ ਸਾਹਿਬ ਕਹਿੰਦੇ ਠੀਕ ਹੈ, ਹੁਣ ਤੂੰ ਕੱਲੀ ਨਾ ਜਾਈ, ਬਾਹਰ ਮੀਂਹ ਪੈ ਰਿਹਾ, ਗਲੀਆਂ 'ਚ ਚਿੱਕੜ ਹੈ, ਤੂੰ ਲਿਬੜ ਜਾਏਂਗੀ ਜੇ ਸੇਠ ਨੇ ਬੁਲਾਇਆ, ਸਾਫ਼ ਸੁਥਰੀ ਤਾਂ ਜਾ ਉਹਦੇ ਕੋਲੇ। ਕਬੀਰ ਸਾਹਿਬ ਨੇ ਉਹਨੂੰ ਮਾਤਾ ਲੋਈ ਨੂੰ ਆਪਣੇ ਘਨੇੜੇ ਚੱਕ ਲਿਆ, ਪਿੱਠ ਤੇ ਚੱਕ ਲਿਆ ਤੇ ਉੱਪਰ ਪਾ ਲਿਆ ਕੰਬਲ ਵੀ ਤਾਂ ਕਿ ਤੇਰੇ ਪੈਰ ਨਾ ਲਿਬਣ, ਤੇਰੇ ਕੱਪੜੇ ਨਾ ਗਿੱਲੇ ਹੋ ਜਾਣ, ਜੇ ਉਹਦੀ ਦੁਸ਼ਟ ਦੀ ਮਾੜੀ ਭਾਵਨਾ, ਪਰ ਤੂੰ ਤਾਂ ਜਿਹੜਾ ਵਾਅਦਾ ਕੀਤਾ ਉਹ ਪੂਰਾ ਕਰ। ਜਦੋਂ ਕਬੀਰ ਸਾਹਿਬ ਉਸ ਸੇਠ ਦੀ ਦੁਕਾਨਦਾਰ ਦੀ ਦੁਕਾਨ ਤੇ ਲੈ ਕੇ ਮਾਈ ਲੋਈ ਨੂੰ ਗਏ ਤੇ ਮਾਈ ਲੋਈ ਨੇ ਦਰਵਾਜ਼ਾ ਖੜਕਾਇਆ, ਸੇਠ ਤਾਂ ਬੜਾ ਹੀ ਖੁਸ਼ ਹੋ ਗਿਆ ਵੀ ਲੈ ਵੀ ਆ ਗਿਆ, ਪਹਿਲਾਂ ਤਾਂ ਉਹਨੂੰ ਯਕੀਨ ਸੀ ਵੀ ਆਉਣਾ ਨਹੀਂ, ਸੌਦਾ ਲੈ ਕੇ ਤੁਰਦੀ ਬਣੀ ਇਹ। ਜਦੋਂ ਦੇਖਿਆ ਮਾੜੀ ਦਰਵਾਜ਼ੇ ਤੋਂ ਵੀ ਮਾਈ ਲੋਈ ਖੜੀ ਹੈ, ਸੁੰਦਰ ਤਾਂ ਬਹੁਤ ਸੀ, ਬਹੁਤ ਖੁਸ਼ ਹੋਇਆ ਲੈ ਵੀ ਅੱਜ ਤਾਂ ਰਾਤ ਬਹੁਤ ਵਧੀਆ ਮਨਾਵਾਂਗੇ, ਘਰ ਵਾਲੀ ਵੀ ਨਹੀਂ ਹੈ। ਜਦੋਂ ਉਹਨੇ ਦਰਵਾਜ਼ਾ ਖੋਲਿਆ, ਮਾਈ ਲੋਈ ਅੰਦਰ ਗਈ ਤਾਂ ਉਹਨੇ ਦੇਖਿਆ ਕਿ ਮਾਈ ਬਾਹਰ ਤਾਂ ਬੜਾ ਮੀਂਹ ਪੈ ਰਿਹਾ, ਚਿੱਕੜੀ ਚਿੱਕੜ ਹੈ, ਵੀ ਨਾ ਇਹਦੇ ਕੱਪੜੇ ਗਿੱਲੇ ਹੋਏ ਨੇ, ਨਾ ਪੈਰ ਇਹਦੇ ਗੰਦੇ ਹੋਏ ਨੇ। ਉਹਨੇ ਪੁੱਛਿਆ ਵੀ ਲੋਈ, ਬਾਹਰ ਤਾਂ ਇੰਨਾ ਮੀਂਹ ਪੈ ਰਿਹਾ, ਚਿੱਕੜ ਹੈ, ਤੇਰੇ ਪੈਰ ਨਹੀਂ ਗੰਦੇ ਹੋਏ, ਤੇਰੇ ਪੈਰ ਨਹੀਂ ਲਿਬੜੇ, ਨਾ ਤੇਰੇ ਕੱਪੜਿਆਂ ਤੇ ਮੀਂਹ ਪਿਆ, ਗੱਲ ਕੀ ਹੈ, ਤੂੰ ਕਿਵੇਂ ਆਈ ਹੈ? ਉਹ ਕਹਿੰਦੀ ਕਬੀਰ ਸਾਹਿਬ ਮੈਨੂੰ ਘਨੇੜੇ ਚੱਕ ਕੇ ਲਿਆਏ ਨੇ, ਕੰਬਲ ਪਾ ਕੇ ਲਿਆਏ ਨੇ। ਉਹ ਕਹਿੰਦੇ ਅੱਛਾ ਕਬੀਰ ਸਾਹਿਬ ਤੈਨੂੰ ਆਪ ਛੱਡਣਾ ਆ, ਅੱਧੀ ਇੱਕ ਤਾਂ ਆਤਮਾ ਉਹਦੀ ਉਦੋਂ ਹੀ ਕੰਬ ਗਈ। ਫੇਰ ਕਿਆ ਉਹ ਗਏ ਕਿੱਥੇ? ਕਹਿੰਦੇ ਮੈਨੂੰ ਛੱਡ ਕੇ। ਉਹਨੇ ਸੋਚਿਆ ਕਿਤੇ ਵਾਪਸ ਘਰੇ ਚਲਾ ਗਿਆ, ਉਹ ਕਬੀਰ ਵੀ ਇਸ ਤਰ੍ਹਾਂ ਦਾ ਹੀ ਹੋਊਗਾ। ਉਹ ਕਹਿੰਦੇ ਦਰਵਾਜ਼ੇ ਦੇ ਬਾਹਰ ਬੈਠੇ ਨੇ, ਉਹ ਕਹਿੰਦੇ ਤੂੰ ਰਾਤ ਕੱਟ ਲਾ, ਸਵੇਰੇ ਤੈਨੂੰ ਫੇਰ ਪੈਰ ਲਿਬਣਗੇ, ਮੈਂ ਨਾਲ ਹੀ ਲੈ ਜੂ। ਜਦੋਂ ਇੰਨੀ ਗੱਲ ਕਹੀ ਤੇ ਸੇਠ ਤਾਂ ਜੀ ਭੂਬਾ ਮਾਰ ਕੇ ਰੋਣ ਲੱਗ ਗਿਆ, ਦਰਵਾਜ਼ਾ ਖੋਲਿਆ ਜਾ ਕੇ ਲੰਬਾ ਪੈ ਗਿਆ ਕਬੀਰ ਸਾਹਿਬ ਦੇ, ਮੈਨੂੰ ਬਖਸ਼ੋ ਬਖਸ਼ੋ ਬਖਸ਼ੋ, ਮੈਂ ਤੁਸੀਂ ਮੈਨੂੰ ਬਖਸ਼ੋ, ਮੈਂ ਬੜੀ ਨੀਚ ਸੋਚ ਵਾਲਾ, ਮੈਂ ਸਮਝਿਆ ਹੀ ਨਹੀਂ ਕਿ ਤੁਸੀਂ ਕੁੱਲ ਪਰਮਾਤਮਾ ਹੋ, ਤੁਸੀਂ ਪੂਰਨ ਸੰਤ ਹੋ, ਕਾਮਲ ਮੁਰਸ਼ਦ ਹੋ। ਤੇ ਫੇਰ ਕਬੀਰ ਸਾਹਿਬ ਨੇ ਕਿਹਾ ਵੀ ਸੇਠ ਜੀ, ਇਹ 2 ਮਿੰਟ ਦੇ ਸਵਾਦ ਕਰਕੇ ਤੁਸੀਂ ਪਤਾ ਨਹੀਂ ਕਿੰਨੇ ਨਰਕਾਂ ਦੇ ਭਾਗੀ ਬਣਨਾ ਸੀਗਾ, ਕਿਸੇ ਨਾਲ ਨਜਾਇਜ਼ ਤਾਲੁਕਤ ਰੱਖੇ। ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਵੀ ਜਿਹੜੀ ਤੁਹਾਡੀ ਵਾਈਫ ਹੈ ਉਹਨੂੰ ਵਾਈਫ ਸਮਝੋ, ਬਾਕੀ ਸਭ ਜਾਂ ਮਾਵਾਂ ਸਮਝੋ ਵੱਡੀ ਉਮਰਾਂ ਨੂੰ, ਜਾਂ ਛੋਟੀ ਉਮਰਾਂ ਨੂੰ ਆਪਣੀ ਭੈਣਾਂ ਸਮਝੋ। ਸੋ ਉਸ ਵੇਲੇ ਉਹ ਸੇਠ ਕਬੀਰ ਸਾਹਿਬ ਦੇ ਚਰਨਾਂ ਚ ਵਿਗਿਆ, ਮੈਨੂੰ ਆਪਣੇ ਸ਼ਰਨ ਚ ਲਾਓ। ਕਬੀਰ ਸਾਹਿਬ ਨੇ ਨਾਮਦਾਨ ਦਿੱਤਾ, ਉਹਨੂੰ ਮਿਹਨਤ ਕਰਾਈ ਤੇ ਉਹਦੇ ਵੀ ਅੰਦਰੋਂ ਪਰਦਾ ਖੋਲਤਾ। ਸੋ ਦੱਸਣ ਦੀ ਸਾਰੀਆਂ ਗੱਲਾਂ ਜਿਹੜੀਆਂ ਮੈਂ ਗੱਲ ਕਰ ਰਿਹਾ ਨਾ, ਇਹ ਸਾਰੀਆਂ ਗੱਲਾਂ ਦੱਸਣ ਦਾ ਪਰਪਜ਼ ਇਹੀ ਹੈ ਵੀ ਜ਼ਿੰਦਗੀ ਸਾਨੂੰ ਪਰਮਾਤਮਾ ਨੇ ਦਿੱਤੀ ਹੈ, ਇਹ ਸਰੀਰ ਦਿੱਤਾ, ਇਟਸ ਵੈਰੀ ਪ੍ਰੇਸ਼ੀਅਸ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਣ ਫਲ ਪੱਕ ਪੋਏ ਗਿਰੇ, ਬਹੁਤ ਨਾ ਲਾਗੇ ਡਾਰ। ਕਹਿੰਦੇ ਇਹ ਪਤਾ ਨਹੀਂ ਲੱਖਾਂ, ਜਿਵੇਂ ਉਹ ਖੋਰਤ ਤੋਂ ਕਹਿੰਦੀ ਹੈ, 1,84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀਪ ਰਿਆਈ, ਇਸ ਪੌੜੀ ਤੇ ਜੋ ਨਰ ਚੁੱਕੇ, ਸੋ ਆਏ ਜਾਏ ਦੁੱਖ ਪਾਈਂਦਾ। ਪਤਾ ਨਹੀਂ ਕਿੰਨੀਆਂ ਗੰਦੀਆਂ ਨਾਲੀਆਂ ਚੋਂ, ਦਰਖਤਾਂ ਚੋਂ, ਕੁੱਤੇ ਘੋੜੇ ਗਧੇ ਬਿੱਲੀਆਂ ਚੋਂ ਚੰਗੇ ਕੋਈ ਕੰਮ ਕੀਤੇ ਨੇ ਤਾਂ ਪਰਮਾਤਮਾ ਨੇ ਸਾਨੂੰ ਆਹ ਮਨੁੱਖਾ ਜਨਮ ਦਿੱਤਾ ਹੈ। ਤੇ ਮਨੁੱਖ ਜਨਮ ਦਾ ਫਾਇਦਾ ਕੀ ਹੈ ਕਿ ਪਰਮਾਤਮਾ ਨਾਲ ਆਪਾਂ ਵਿਸਾਲ ਕਰ ਸਕੀਏ, ਆਪਾਂ ਉਹਦੇ ਨਾਲ ਮਿਲਾਪ ਕਰ ਸਕੀਏ। ਖਾਓ ਪੀਓ ਰਹੋ, ਕੰਮ ਕਾਰ ਕਰੋ, ਧੀਆਂ ਪੁੱਤਰ ਪਾਲੋ, ਪਰ ਜਿਹੜੀ ਪ੍ਰਿਓਰਿਟੀ ਹੈ ਨਾ ਉਹ ਭਜਨ ਸਿਮਰਨ ਨੂੰ ਵੀ ਦਿਓ। ਜਿਵੇਂ ਸਾਡੀ ਆਦਤ ਹੈ ਅਸੀਂ ਸਵੇਰੇ ਉੱਠ ਕੇ ਬਰੱਸ਼ ਕਰਕੇ ਨਹਾ ਕੇ ਕੰਮ ਤੇ ਜਾਂਦੇ ਹਾਂ, ਸ਼ਾਮ ਨੂੰ ਘਰੇ ਆਉਂਦੇ ਹਾਂ, ਕੱਪੜੇ ਬਦਲ ਕੇ ਰੋਟੀ ਖਾਂਦੇ ਹਾਂ ਤੇ ਫੇਰ ਸੌ ਜਾਂਦੇ, ਇਸੇ ਤਰ੍ਹਾਂ ਹੀ ਸਾਡੀ ਇਹ ਆਦਤ ਪਾਓ ਕਿ ਕੰਮ ਤੇ ਵੀ ਜਾਓ ਤੇ ਆ ਕੇ ਕੰਮ ਤੇ ਜਾਣ ਤੋਂ ਛੇਤੀ ਸੌ ਜਾਓ ਤੇ ਸਵੇਰੇ ਸਵੇਰੇ ਉੱਠ ਕੇ ਉਸ ਪਰਮਾਤਮਾ ਦੀ ਭਗਤੀ ਕਰੋ। ਕਬੀਰ ਲੂਟ ਸਕੇ ਤੋ ਲੂਟ ਲੈ, ਰਾਮ ਨਾਮ ਨਿਤ ਲੂਟ, ਅੰਤ ਕਾਲ ਪਛਤਾਓਗੇ ਜਬ ਪ੍ਰਾਣ ਜਾਏਗੇ ਛੂਟ। ਥੋੜਾ ਜਿਹਾ ਸਵੇਰੇ ਸਵੇਰੇ ਉੱਠ ਕੇ ਪ੍ਰੈਕਟਿਸ ਕਰੋ, ਜਿਵੇਂ ਹੁਣ ਆਪਣੇ ਉਹ ਜਿਹੜੀ ਫੋਕਟ ਹੈ ਕਿੰਨੀ ਮਿਹਨਤ ਕੀਤੀ ਹੈ, ਚਲੋ ਉਹਨੂੰ ਗੋਲਡ ਮੈਡਲ ਤਾਂ ਨਹੀਂ ਮਿਲਿਆ, 100 ਗ੍ਰਾਮ ਭਾਰ ਵੱਧ ਗਿਆ ਤੇ ਜਿੱਤਣ ਦੇ ਚਾਂਸ ਤਾਂ ਪੂਰੇ ਸੀ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਮਿਹਨਤ ਕਰਦੇ ਨੇ, ਜਿਹੜੀ ਬਾਹਰਲੀ ਮਿਹਨਤ ਕਰਦੇ ਨੇ, ਬਾਹਰ ਤਰੱਕੀ ਕਰਦੇ ਨੇ, ਜਿਹੜੀ ਅੰਦਰ ਮਿਹਨਤ ਕਰਦੇ ਨੇ ਉਹ ਪਰਮਾਤਮਾ ਦੇ ਨਾਲ ਲੜ ਲੱਗ ਜਾਂਦੇ ਨੇ। ਸੋ ਕਬੀਰ ਸਾਹਿਬ ਨੇ ਵਹਿਮਾਂ ਭਰਮਾਂ ਦਾ ਜਿੱਥੇ ਖੰਡਨ ਕੀਤਾ, ਮੇਰੇ ਖਿਆਲ ਟਾਈਮ ਆਪਣਾ ਆਲਮੋਸਟ 1-2 ਮਿੰਟ ਹੀ ਰਹਿੰਦੇ ਨੇ ਤੇ ਤੁਸੀਂ ਗਾਣਾ ਸੁਣ ਲਓ, ਮੈਂ ਵੀ ਥੱਕ ਗਿਆ ਤੇ ਜੇ ਮੇਰੀ ਆਵਾਜ਼ ਤੁਹਾਨੂੰ ਅੱਜ ਕਲੀਅਰ ਨਾ ਸੁਣੀ ਹੋਵੇ ਕਿਉਂਕਿ ਮੈਂ ਪਿਛਲੇ 1 ਵੀਕ ਤੋਂ ਫਲੂ ਦਾ ਸ਼ਿਕਾਰ ਹਾਂ, ਦਵਾਈਆਂ ਲਈਆਂ, ਮੈਂ ਤਾਂ ਇੱਥੇ ਸਟੂਡੀਓ 'ਚ ਆ ਕੇ ਵੀ ਸਾਡੇ ਬੱਚੇ ਨੇ ਮੈਨੂੰ ਜੋ ਚਾਹ ਬਾਰੇ ਪੁੱਛਿਆ, ਮੈਂ ਤਾਂ ਉਦੋਂ ਵੀ ਸੁੱਤਾ ਪਿਆ ਸੀ, ਘਰੋਂ ਵੀ ਅੱਜ ਮੇਰਾ ਇਹੀ ਹਾਲ ਹੋਇਆ ਕਿ ਸਾਡੀ ਮੇਰੀ ਡਾਟਰ ਇਨ ਲਾ ਡਾਕਟਰ ਸੋਨਾਲੀ ਨੇ ਕਿਹਾ ਵੀ ਡੈਡ ਜਾਣਾ ਨਹੀਂ, ਰੇਡੀਓ ਤਾਂ 8:30 ਵਜੇ ਗਈ, ਮੈਨੂੰ ਪਤਾ ਹੀ ਨਹੀਂ, ਮੈਂ ਸੋਚਿਆ 6 ਵਜੇ ਨੇ। ਸੋ ਨਸ਼ੇ ਦੀ ਗੋਲੀ ਹੈ, ਪਰ ਇਹ ਨਹੀਂ ਮੈਂ ਕੋਈ ਡਰਾ ਖਾਧੀ ਵੀ ਹੈ, ਨਸ਼ੇ ਦੀਆਂ ਗੋਲੀਆਂ ਨਸ਼ਾ ਚੜ ਜਾਂਦਾ ਕਿਉਂਕਿ ਫਲੂ ਦੀ ਦਵਾਈ ਹੈ। ਸੋ ਮੈਨੂੰ ਮਾਫ਼ ਕਰਨਾ ਤੇ ਇੱਕ ਮੈਂ ਜਾਂਦੀ ਜਾਂਦੀ ਬੇਨਤੀ ਕਰਦਾ ਕਿ ਮੇਰੇ ਯੂਟਿਊਬ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ, ਘੈਂਟੀ ਦਬਾ ਦਿਆ ਕਰੋ। ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਮੈਂ ਛੋਟੇ ਛੋਟੇ ਯੂਟਿਊਬਸ ਕਰਦਾ, ਮੇਰਾ ਨਾਂ ਪਾ ਦਿਓ ਡਾਕਟਰ ਨਰਿੰਦਰ ਰਵੀ ਗੋਇਲ ਤੇ ਤੁਹਾਨੂੰ ਯੂਟਿਊਬ ਖੁੱਲ ਜਾਂਗੇ, ਉਹ 5-7 ਮਿੰਟ ਦੇ ਹੁੰਦੇ ਨੇ, ਡਿਫਰੈਂਟ ਟੋਪਿਕ ਹੁੰਦੇ ਨੇ, ਤੁਸੀਂ ਉਹਨੂੰ ਸਬਸਕ੍ਰਾਈਬ ਕਰ ਦੇਣਾ। ਸੁਣੋ ਗਾਣਾ, ਥੈਂਕ ਯੂ।
ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾਦਿ ਸਗਲ ਪ੍ਰਗਟ ਤਾਕੋ ਸੁਖ ਵਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਜੈ ਜਪਿਓ ਸਿਰ ਤਨਹਾਰ ਕਬੀਰ ਜਗਮਗ ਕਿਆ ਕਰ ਹੈ ਕਹਾਂ ਡੁਲਾਵੇ ਕੁੰਡਲ ਬਨੇ ਉਪਰ ਲਾਲ ਜੜਾਓ ਜਿਨ ਮਨ ਨਾਹੀ ਨਾ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤ ਕੋਏ ਨਿਰਭੈ ਹੋਏ ਕੈ ਗੁਰ
ਪਿਛੇ ਪਿਆ ਆਨੰਦ
ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਬਜੇ ਗੋਬਿੰਦ
ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲ ਸਭ ਕੋਏ
ਜਿਨਵੇਂ ਸਾ ਕਰ ਗੁਰੂ ਜੀਆ ਮੀਤ ਹਮਾਰਾ ਸੋਏ
ਕਬੀਰ ਆਈ ਮੁਝੇ ਪੈ ਅੰਤ ਕਰੇ ਕਰ ਪੇਸ
ਹਮਰਾ ਕੇ ਗੁਰ ਆਪਨੇ ਉਨਕੇ ਨੂੰ ਆਦੇਸ
ਕਬੀਰ ਸੋਈ ਮਾਰੀਏ ਜਿਹ ਮੂਏ ਸੁਖ ਹੋਏ
ਪਲੋ ਪਲੋ ਸਭ ਕੋ ਕਹੇ ਗੁਰੂ ਨ ਮਾਨੇ ਕੋ
ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ
ਲੈ ਪਾਰੇ
You are listening to WTOR 770 AM, Youngstown, Toronto.
770 AM دیاں نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
اے سندیش ذرا دھیان نال سنو گورنمنٹ گرانٹ بچیاں تے پرواراں واسطے اپلبدھ ہے اگر تہاڈی انکم 60,000 ڈالر تو گھٹ ہے تے تہاڈے بچے 12 سال تو گھٹ عمر دے ہن تے تہانوں گورنمنٹ تو 12,000 ڈالر تو لے کے 60,000 ڈالر تک دی گرانٹ مل سکدی ہے اے پیسہ تہاڈے اکاؤنٹ وچ 3 ہفتیاں دے اندر اندر آ سکدا ہے اے گورنمنٹ گرانٹ سروس اونٹاریو البرٹا اتے بی سی وچ اپلبدھ ہے ہور جانکاری لئی شاویز دے نال 647-769-0241
काश पैसे घर भेजना आसान और सुविधाजनक होता सीआईबीसी ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं इसका मतलब है कि वे कैश उसी दिन ले सकते हैं जैसे कि ये दिन और ये दिन अगर आप खुशियां बांटने जा रहे हैं तो $0 सीआईबीसी ट्रांसफर फी के साथ कैश पिकअप सर्विस के जरिए भेजें cibc.com/cashpickup पर जाएं शर्तें और सीआईबीसी फॉरेन एक्सचेंज रेट्स लागू सीआईबीसी एंबिशंस मेड रियल
ट्रैकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लॉ जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ